वसे ते उस दे बदले मिले की ਤੇ ਸ਼ਬਦ ਸੀ ਉਹ ਆਪ ਪਹਿਲਾਂ ਸਿਮਰਨ ਦੀ ਮੰਗ ਕੀਤੀ ਤੇ ਨਾਲ ਕਿਹਾ ਮਾਲਕ ਇੱਕ ਮਿਹਰ ਕਰੀ ਇਹਨਾਂ ਨੂੰ ਸਾਰੇ ਸੁੱਖ ਤੇਰੇ ਸਿਮਰਨ ਵਿੱਚੋਂ ਮਿਲ ਜਾ। ਚਿੱਤ ਆਵਣ ਦਾ ਸਦਕਾ ਸਰਬ ਸੁੱਖ ਹੋਵੇ ਕਿ ਚਿੱਤ ਆਉਣ ਦੀ ਬਦੌਲਤ ਸਾਰੀਆਂ ਥਾਵਾਂ ਤੇ ਸੁੱਖ ਹੋਵੇ ਤੇ ਜਿਹੜਾ ਰੋਜ਼ ਚਿੰਤਨ ਕਰਦਾ ਹੈ ਰੋਜ਼ ਸਿਮਰਨ ਕਰਦਾ ਹੈ ਉਹਨੂੰ ਸਾਰੇ ਸੁੱਖ ਦੇ। ਆਓ ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ। ਇੱਕ ਤਾਂ ਕੱਲ ਵਾਲਾ ਜੋ ਵਿਸ਼ਾ ਹੈ ਕਿ ਚਿੱਤ ਆਵੇ, ਅੱਜ ਚਿੱਤ ਆਵਣ ਦਾ ਸਦਕਾ ਤੇ ਨਾਲ ਸ਼ਬਦ ਹੈ ਸਰਬ ਸੁੱਖ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਿੱਚ ਵਰਤਨ ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਅੰਦਰ ਦਾ ਟਿਕਾਓ ਬਖਸ਼ਣ ਤਾਂ ਜੋ ਭਾਵਨਾ ਸ਼ਰਧਾ ਦੇ ਨਾਲ ਇਸ ਗੁਰਮਤ ਵਿਚਾਰ ਨੂੰ ਆਪਾਂ ਕਰ ਸਕੀਏ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਬਖਸ਼ੋ ਅਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਕੱਲ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਗੁਰਮੰਤਰ ਹੈ ਤੇ ਜਦੋਂ ਕੋਈ ਗੁਰਸਿੱਖ ਭਾਵਨਾ ਨਾਲ ਇਸ ਵਾਹਿਗੁਰੂ ਗੁਰੂ ਸ਼ਬਦ ਨੂੰ ਗੁਰਮੰਤਰ ਨੂੰ ਜਪਦਾ ਹੈ, ਰਸਨਾ ਨਾਲ ਜਪੇ, ਜ਼ਬਾਨ ਨੂੰ ਬੰਦ ਕਰਕੇ ਜਪੇ, ਉਹਦੇ ਹਿਰਦੇ ਵਿੱਚ ਇਹ ਨਾਮ, ਇਹ ਚਿੱਤ ਵਿੱਚ ਨਾਮ ਟਿਕ ਜਾਏ ਤੇ ਸ਼ਾਇਦ ਕਿਰਪਾਲੂ ਜੀ ਕਹਿੰਦੇ ਜਿੱਥੇ ਨਾਮ ਟਿਕ ਜਾਏਗਾ ਉੱਥੇ ਸੁੱਖਾਂ ਦੀ ਦਾਤ ਜ਼ਰੂਰ ਆਵੇਗੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਜੇ ਕੇਵਲ ਸ਼ਬਦ ਚਿੱਤ ਲੈਣਾ ਹੈ। ਅੱਜ ਆਪਾਂ ਕੀਰਤਨ ਵਿੱਚ ਵੀ ਸਰਵਣ ਕੀਤਾ ਹੈ ਕਿ ਭਜਨ ਵਿੱਚ ਚਿੱਤ ਲਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਹਾ ਫਿਰ ਗੁਰਮੰਤਰ ਜਪਣਾ ਕਿਵੇਂ ਹੈ। ਇੱਕ ਸਲੋਕ ਹੁੰਦਾ ਹੈ ਉਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਦਿੱਤਾ ਇੱਕ ਉਦਾਹਰਣ ਦੇ ਕੇ ਗੁਰਮੰਤਰ ਕਿਵੇਂ ਜਪੀਏ। ਦਾਤਾਰ ਕਹਿੰਦੇ ਜਦੋਂ ਤੂੰ ਗੁਰਮੰਤਰ ਜਪਣ ਲੱਗਾ ਹੈ ਉੱਥੇ ਸ਼ਬਦ ਗੁਰਮੰਤਰ ਹੀ ਵਰਤਿਆ ਹੈ। ਕਹਿੰਦੇ ਨੇ ਕਦੀ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੱਲ ਤੱਕੀ, ਜਦੋਂ ਸ਼ਿਕਾਰੀ ਆਪਣੇ ਘਰੋਂ ਸ਼ਿਕਾਰ ਕਰਨ ਜਾਂਦਾ ਮੋਢੇ ਤੇ ਉਹਨੇ ਪੱਥਾ ਤੀਰਾਂ ਵਾਲਾ ਟੰਗਿਆ, ਹੱਥ ਵਿੱਚ ਉਹਨੇ ਕਮਾਨ ਪਕੜੀਏ ਤੇ ਉਹਨੂੰ ਜਦੋਂ ਸਾਹਮਣੇ ਸ਼ਿਕਾਰ ਨਜ਼ਰ ਆ ਜਾਏ ਤੇ ਪੱਥੇ ਵਿੱਚੋਂ ਤੀਰ ਕੱਢ ਕੇ ਕਮਾਨ ਤੇ ਚਾੜ ਕੇ ਜਦੋਂ ਤੰਬੀ ਨੂੰ ਖਿੱਚਦਾ ਹੈ ਤੇ ਉਸ ਵੇਲੇ ਸ਼ਿਕਾਰੀ ਇੰਨਾ ਕੁ ਇਕਾਗਰ ਹੋ ਜਾਂਦਾ ਕਿ ਉਹ ਯਤਨ ਕਰਦਾ ਮੇਰਾ ਸਵਾਸ ਵੀ ਜ਼ਿਆਦਾ ਤੇਜ਼ ਨਾ ਚੱਲੇ, ਕਿਤੇ ਸਵਾਸ ਦੇ ਚੱਲਣ ਦੇ ਨਾਲ ਮੇਰੇ ਸਰੀਰ ਵਿੱਚ ਹਰਕਤ ਪੈਦਾ ਹੋ ਗਈ, ਇਕਾਗਰਤਾ ਭੰਗ ਹੋ ਗਈ ਤੇ ਹੋ ਸਕਦਾ ਮੇਰਾ ਤੀਰ ਨਿਸ਼ਾਨੇ ਤੇ ਨਾ ਲੱਗੇ। ਸਾਹਿਬ ਕਹਿੰਦੇ ਨੇ ਜਦੋਂ ਤੂੰ ਗੁਰਮੰਤਰ ਜਪਣਾ ਹੈ ਨਾ ਦੇਖ ਇੰਨਾ ਕੁ ਇਕਾਗਰ ਆਪਣੇ ਆਪ ਨੂੰ ਕਰ ਲਈ ਕਿ ਜਿਤਨੀ ਇਕਾਗਰਤਾ ਇੱਕ ਤੀਰ ਚਲਾਉਣ ਵਾਲੇ ਵਿੱਚ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚ ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਕਿ ਦੇਖ ਕਿ ਪਾਪੜੀਆਂ ਪਾਛਾੜ ਬਾਣ ਸਚਾਵਾ ਸਨ ਕਹਿ। ਹੁਣ ਦੋ ਸ਼ਬਦ ਨੇ ਬਾਣ ਸਚਾਵਾ ਸਨ ਕਹਿ, ਇਹ ਪੂਰੀ ਤਰ੍ਹਾਂ ਇਕਾਗਰ ਹੋ ਕੇ ਜਿਵੇਂ ਇੱਕ ਤੀਰ ਅੰਦਾਜ਼ ਤੀਰ ਨੂੰ ਚਲਾਉਣ ਵਾਲਾ ਤੀਰ ਨੂੰ ਸੰਨ ਕੇ ਇਕਾਗਰਤਾ ਆਪਣੇ ਤਨ ਵਿੱਚ ਆਪਣੇ ਖਿਆਲਾਂ ਤੇ ਆਪਣੇ ਸਵਾਸ ਤੇ ਰੱਖਦਾ। ਸੱਜਣਾ ਨਾਮ ਨੂੰ ਜਪਦਿਆਂ ਇੰਨੀ ਇਕਾਗਰਤਾ ਰੱਖੇਗਾ ਤੇ ਤਾਂ ਦੁੱਖਾਂ ਦਾ ਨਾਸ ਹੋਣਾ ਹੈ। ਸਾਹਿਬ ਨੇ ਸ਼ਬਦ ਵਰਤੇ ਕਿ ਪਾਪੜਿਆਂ ਪਾਛਾੜ ਬਾਣ ਸਚਾਵਾ ਸੰਨ ਕੇ। ਅਗਲੀ ਟੁੱਕ ਹੈ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਬਈ, ਚਿੱਤ ਆਵਣ ਦਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਪੀਵੇ, ਤੇਰੇ ਨੇੜੇ ਦੁੱਖ ਨੇ ਝੁਕੇਗਾ, ਤੂੰ ਇੰਨੀ ਇਕਾਗਰਤਾ ਨਾਲ ਨਾਮ ਜਪ। ਆਓ ਹਜ਼ੂਰ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ कि चित दे संबंधी पहली मैं अर्ज करनी चाहना, इसे शब्द आया कि सर्व सुख होवे, रहत मर्यादा विच ये शब्द लिखे हैं। इहदे अर्थ विद्वाना गुरमुखा ने दो कीते, एक तो अर्थ कीते ने इस संदर्भ विच इसे प्रकरण नूं मुख रख के कि जिस खालसे नूं वाहिगुरु चेते आवे उहनूं सारे सुख मिल जां, ते दूजा नाल इह कहा है जे उहनूं सारियां सुखां दी प्राप्ति होवे ते खालसा है ही उह जिहड़ा सुख समुची मानवता दे लई सुख मंगदा हो, सर्व काल सर्व थां सारी मानवता लई सुख मंगे, कह लगे चित आवण दा सदका सारियां थावां ते सुख बरता दे। देखो हर बंदे दी भाल है कि मैनूं सुख मिले, दुनिया च कोई इंसान ऐसा नहीं जिहड़ा दुख नूं आवाज़ा मारे, पर उस कादर ने एक नेम बनाया है जिस थां तो असीं सुख भालण जाने हां हकीकत दे उत्थों सानूं सुख दी प्राप्ति हुंदी है। रब दी एक खेल है, उन्हें दो चीजां बनाईयां, जे मालक ने जन्म बनाया है ना ते एक कभी ना भुलीए कि जन्म तो पहला उन्हें मौत वाला दिन मुकर्र कीता है, इस दे विपरीत भी उन्हें कुछ बनाया। जे मालक ने खासा बनाया है ते देखो जिस जबान तो जिस मुंह विचो बंदा हसद ते उसे मुंह विचो ढाहा मार के रोंदा भी पिया, दोनों चीजा संसार विच उन्हें बनाईयां। हुण सर्व सुख की जिन्हों खालसे नूं मिलना जिहड़ा, मैं बेनती कर रहा जे जन्म है ते आदमी दी मौत जरूर है, जे बंदे कोल हाथा है ते उसे मुंह विचो रोना भी है, जे परमात्मा ने चानण पैदा किया प्रकाश है ते कभी भुलीए ना उस चानण दे पिछे खनेरा भी आने वाला है, दोनों चीजा इकट्ठिया है। जे सुख है ते नाल दुख है, जे खुशी है ते नाल गमी है, जे लाभ है ते नाल घाटा है, जे अरोगता है उहदे नाल रोग ने, पर कैसी तरतीब बनाई हर चीज दे विचों दूजी चीज का जन्म पिया हुंदा। जे जन्म होया ते कि जन्म दे विचों मौत नहीं पैदा हुंदी, जे खासा बनिया है कि खासे विचों रोना नहीं। सतगुरु कहिंदे सच जानी जिन्हां नूं तू सुख कहिंदा ਉਹ ਸੁੱਖ ਨਹੀਂ, ਉਹ ਤੇਰੇ ਦੁੱਖਾਂ ਦੇ ਆਉਣ ਦੀ ਤਿਆਰੀ ਪਈ ਹੁੰਦੀ। ਤਾਂ ਹੀ ਅਸੀਂ ਬਾਣੀ ਵਿੱਚ ਇਹ ਤੁਕ ਪੜ੍ਹਦੇ ਹਾਂ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਤਾਮ ਨਾ ਹੋਈ। ਹੁਣ ਅਸੀਂ ਸੁੱਖ ਕੀ ਭਾਲਦੇ ਹਾਂ ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਉਸ ਸੁੱਖ ਵਿੱਚੋਂ ਦੁੱਖ ਦਾ ਜਨਮ ਹੁੰਦਾ। ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਦੇਖੋ ਉਹਨਾਂ ਸੁੱਖ ਦਾ ਬੜੀ ਵਿੱਚ ਜ਼ਿਕਰ ਕੀਤਾ, ਉਹ ਕਹਿੰਦੇ ਨੇ ਸੁੱਖ ਕਹਿ ਖੇਤ ਬਹੁਤ ਦੁੱਖ ਪਾਵਤ। ਖੇਤ ਦਾ ਅਰਥ ਇੱਥੇ ਵੇ ਲਈ, ਕਹਿੰਦੇ ਨੇ ਸੁੱਖ ਦੇ ਲਈ ਬੰਦਾ ਪਤਾ ਨਹੀਂ ਕਿੰਨੇ ਕੁ ਜ਼ਬਰ ਜਾਲਦਾ ਦੁੱਖ ਪਾਉਂਦਾ। ਸੁੱਖ ਕੇ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਜਣੇ ਖਣੇ ਦੀ ਮੁਠਾਜੀ ਪਿਆ ਕਰਦਾ ਮੇਰੇ ਘਰ ਸੁੱਖ ਆ ਜਾਏ, ਪਰ ਕਹਿਣ ਲੱਗੇ ਹਾਲਤ ਇਹ ਹੋ ਗਈ ਹੈ ਕਿ ਜਿਵੇਂ ਕੁੱਤਾ ਦਰ ਦਰ ਦਾ ਟੁੱਕਰ ਚੁੱਕਣ ਲਈ ਜਾਏ, ਥਾਂ ਥਾਂ ਤੇ ਕੋਈ ਢਿੱਮਾ ਮਾਰਦਾ, ਕੋਈ ਵੱਟੇ ਮਾਰਦਾ, ਕੋਈ ਸੋਟੇ ਮਾਰਦਾ, ਕੋਈ ਦੁਰਕਾਰਦਾ ਹੈ। ਕਹਿੰਦੇ ਤੇਰੇ ਆ ਸੁੱਖ ਇਸ ਤਰ੍ਹਾਂ ਨੇ ਜਿਵੇਂ ਦਰ ਦਰ ਤੇ ਕੁੱਤਾ ਭਟਕਦਾ ਹੋਵੇ। ਕਿ ਇਹ ਸਰਬ ਸੁੱਖ ਹੈ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਹੇ ਨੇ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਦੌਲਤ, ਮੈਂ ਸੁਧ ਰਾਮ ਭਜਨ ਕੀ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਸ੍ਰੀ ਰਾਗ ਵਿੱਚ, ਇਹ ਸ਼ਬਦ ਅਸੀਂ ਪੜ੍ਹਦੇ ਹਾਂ ਤੋਕ ਆਉਂਦੀ ਹੈ ਕਿ ਸੁੱਖ ਕੋ ਮੰਗੈ ਸਭ ਕੋ, ਸਰਬ ਸੁੱਖ ਹੋਵੇ ਕੀ। ਸਾਰੀ ਦੁਨੀਆਂ ਸੁੱਖ ਮੰਗਦੀ ਹੈ ਪਰ ਕਦੀ ਕਿਸੇ ਇਨਸਾਨ ਨੇ ਦੁੱਖ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਤੇ ਦਾਦਾ ਜੀ ਕਹਿੰਦੇ ਨੇ ਜਿੰਨਾ ਸੁਖੀ ਬੰਦਾ ਦੁਖੀ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਬੜਾ ਸੁਖੀ ਹੈ, ਹਕੀਕਤ ਵਿੱਚ ਉਹਦੇ ਵਰਗਾ ਦੁਖੀ ਕੋਈ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖ ਹੈ ਕੋ ਦੁੱਖ ਅਗਲਾ, ਪਰ ਕਹਿਣ ਲੱਗੇ ਮਨਮੁੱਖ ਬੂਝ ਨਾ ਹੋਏ। ਮਨਮੁੱਖ ਬੰਦੇ ਨੂੰ ਸਮਝ ਨਹੀਂ, ਉਹ ਸੁੱਖ ਵਿੱਚੋਂ ਦੁੱਖ ਨੂੰ ਮਿਲਦਾ ਪਿਆ। ਬਾਬੇ ਫਰੀਦ ਜੀ ਨੂੰ ਪੜ੍ਹੋ, ਉਹਨਾਂ ਨੇ ਇੱਕ ਸ਼ਲੋਕ ਵਿੱਚ ਦੁਨੀਆਂ ਦੀ ਹਕੀਕਤ ਕਹਿ ਦਿੱਤੀ। ਕਹਿਣ ਲੱਗੇ ਬਸ ਫਰਕ ਇੰਨਾ ਹੋਵੇ ਕਿ ਕਈਆਂ ਵਿਚਾਰਿਆਂ ਦੇ ਦੁੱਖ ਪ੍ਰਗਟ ਹੋ ਜਾਂਦੇ ਨੇ ਤੇ ਕਈ ਅੰਦਰੇ ਅੰਦਰ ਸੜਦੇ ਰਹਿੰਦੇ ਨੇ, ਪਰ ਸਾਰੀ ਦੁਨੀਆਂ ਦੁੱਖਾਂ ਦਾ ਘਾੜੀ ਆ। ਇੱਥੇ ਦੁੱਖ ਦੀਆਂ ਪੰਡਾਂ ਵੱਜੀਆਂ ਪਈਆਂ ਨੇ ਤੇ ਕਦੀ ਤੱਕੋ। ਸਿਆਣੇ ਲੋਕ ਕਹਿੰਦੇ ਨੇ ਕਿ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਖਰੋਚਣਾ ਹੋਵੇ, ਇੱਕ ਤਰੀਕਾ ਉਹਨੂੰ ਆਪਣਾ ਦੁੱਖ ਸੁਣਾ ਦਿਓ, ਬਸ ਉਹਦੇ ਕੋਲ ਬੈਠੋ, ਜਾ ਕੇ ਆਪਣਾ ਦੁੱਖ ਸੁਣਾਓ। ਇੱਕ ਤੁਹਾਡਾ ਦੁੱਖ ਕਹਿਣ ਦੀ ਦੇਰ ਏ ਦੁੱਖ ਦੇ ਥਾਨ ਖੋਲ ਕੇ ਰੱਖ ਦੇਗਾ, ਫਿਰ ਸਮਝ ਪਏਗੀ ਮਨਾ ਤੂੰ ਕੱਲਾ ਦੁਖੀ ਨੀ, ਜਿਹਨੂੰ ਦੱਸਣ ਆਇਆ ਉਹ ਤੇਰੇ ਤੋਂ ਕਈ ਗੁਣਾ ਵੱਧ ਦੁਖੀ, ਸਾਰਾ ਸੰਸਾਰ ਦੁਖੀ। ਸਾਹਿਬ ਨੇ ਸ਼ਬਦ ਵਰਤੇ ਨੇ, ਗੁਰਮੁਖਾਂ ਨੇ ਜਦੋਂ ਅਰਦਾਸ ਬਣਾਈ ਤੇ ਸ਼ਬਦ ਵਰਤੇ, ਸਰਬ ਸੁਖ ਹੋਵੇ ਮੈਂ ਉਹ ਅਰਜ਼ ਕਰਨੀ ਹੈ। ਪਹਿਲਾਂ ਸਿਰਫ ਬੇਨਤੀ ਕਰ ਰਿਹਾ, ਦੁੱਖ ਇੱਕ ਸਰਬ ਵਿਆਪਕ ਰੋਗ ਹੈ, ਹਰ ਬੰਦਾ ਦੁਖੀ ਹੈ। ਜਿਹਨੂੰ ਤੁਸੀਂ ਪੁੱਛ ਕੇ ਦੇਖੋ ਤੇ ਬਾਬਾ ਜੀ ਨੇ ਉਸ ਦੁੱਖ ਦੀ ਤੁਲਨਾ ਅੱਗ ਨਾਲ ਕੀਤੀ, ਕਹਿੰਦੇ ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਅੱਗ ਨਹੀਂ ਬਲਦੀ, ਹਰ ਘਰ ਦੇ ਵਿੱਚ ਅੱਗ ਬਲਦੀ ਪਈ ਹੈ। ਇਹ ਗੱਲ ਵੱਖਰੀ ਕਿ ਅੱਗ ਬਾਲਣ ਦੇ ਤਰੀਕੇ ਵੱਖ ਨੇ, ਕੋਈ ਲੱਕੜਾਂ ਦੀ, ਕੋਈ ਗੋਹੇ ਦੀ, ਕੋਈ ਘਾਹ ਦੀ, ਕੋਈ ਤੰਦਾਂ ਦੀ, ਕੋਈ ਗੈਸ ਦੀ, ਕੋਈ ਕੋਲਿਆਂ ਦੀ ਅੱਗ ਬਾਲਦਾ। ਪਰ ਇਹ ਕਦੀ ਨਾ ਭੁੱਲੀ, ਹਰ ਅਮੀਰ ਤੇ ਹਰ ਗਰੀਬ ਦੇ ਘਰ ਵਿੱਚ ਅੱਗ ਬਲਦੀ ਏ। ਜੇ ਅੱਗ ਸਰਬ ਵਿਆਪਕ ਸੱਚਾਈ ਏ ਤੇ ਸੱਚ ਜਾਣੀ ਦੁੱਖ ਵੀ ਸਰਬ ਵਿਆਪਕ ਹੈ। ਕਈਆਂ ਦੇ ਪ੍ਰਗਟ ਹੁੰਦੇ ਨੇ, ਕੋਈ ਅੰਦਰੇ ਲੈ ਕੇ ਮਰ ਜਾਂਦੇ ਨੇ, ਪਰ ਦੁਨੀਆਂ ਸਾਰੀ ਦੁਖੀ। ਹਜ਼ੂਰ ਨੇ ਸ਼ਬਦ ਵਰਤੇ ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ ਤੇ ਅੱਜ ਖਾਲਸੇ ਨੂੰ ਸਰਬ ਸੁਖ ਹੋਵੇ। ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਮਾਇਆ ਜਗ, ਸ਼ਬਦ ਵਰਤਿਆ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹ ਅੱਗ। ਉੱਚਾ ਚੜ੍ਹ ਕੇ ਦਾ ਅਰਥ ਇਹ ਨਹੀਂ ਡਿੱਬੇ ਤੇ ਚੜ੍ਹ ਕੇ, ਉੱਚੇ ਚੜ੍ਹ ਕੇ ਦਾ ਇੱਕ ਵਾਰੀ ਅਰਜ਼ ਕੀਤੇ ਸਨ ਕਿ ਜਦੋਂ ਮੈਂ ਆਤਮਕ ਅਵਸਥਾ ਵਿੱਚ ਉੱਚਾ ਹੋਇਆ ਤੇ ਮੈਨੂੰ ਸਮਝ ਪੈ ਗਈ ਮਨਾ ਤੂੰ ਕਾਹਦਾ ਦੁਖੀ ਏ ਤੇ ਸਾਰੀ ਦੁਨੀਆਂ ਦੁਖੀਆਂ ਦਾ ਕਾਫਲਾ ਹੈ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਹਰ ਬੰਦਾ ਦੁਖੀ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁੱਖ ਦਾ ਇਲਾਜ ਹੈ, ਉਹ ਕੀ ਇਲਾਜ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕੁਝ ਪ੍ਰਮਾਣ ਦੇ ਰਹੇ ਨੇ ਕਿ ਜਦੋਂ ਪਰਮਾਤਮਾ ਚੇਤੇ ਆ ਜਾਏ ਸਰਬ ਸੁੱਖ ਕੀ ਨੇ। ਜੇ ਇਕੱਲਾ ਸੁੱਖ ਸ਼ਬਦ ਵਰਤਿਆ ਹੁੰਦਾ ਤੇ ਅਸੀਂ ਉਦਾਹਰਣ ਦੇ ਦਿੰਦੇ, ਲਓ ਜੀ ਆਤਮਕ ਸੁੱਖ, ਉੱਥੇ ਸ਼ਬਦ ਆਇਆ ਸਰਬ ਸੁੱਖ। ਹੁਣ ਸਰਬ ਸ਼ਬਦ ਇੰਨਾ ਵੱਡਾ ਹੈ, ਇਹਦੇ ਅਰਥ ਕਰਾਂਗੇ ਸਾਰੇ ਸੁੱਖ ਵਿੱਚ ਆ ਜਾਂਦੇ। ਇਹਦੇ ਅਰਥ ਲੱਭਣ ਲਈ ਰਾਮਕਲੀ ਰਾਗ ਵਿੱਚ ਹਜ਼ੂਰ ਦੀ ਵਾਰ ਦੀ ਇੱਕ ਪੌੜੀ ਤੇ ਕੈਸੇ ਕਮਾਲ ਦੇ ਬਚਨ ਕੀਤੇ, ਉਸ ਪੌੜੀ ਦੀ ਹਰ ਤੁਕ ਵਿੱਚ ਸ਼ਬਦ ਹੀ ਇਹ ਕਿ ਚਿੱਤ ਆਵੇ ਤਾਂ ਦੇਖੋ ਕਿਹੜੇ ਕਿਹੜੇ ਸਰਬ ਸੁੱਖ ਨੇ ਜੀ। ਪਹਿਲਾਂ ਉਹਨਾਂ ਨੇ ਬਚਨ ਵਰਤਿਆ, ਕਹਿਣ ਲੱਗੇ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ, ਸਰਬ ਸੁੱਖ ਹੋਵੇ। ਪਰ ਜਿਹਨੂੰ ਤੂੰ ਚੇਤੇ ਵਿੱਚ ਆਏਗਾ, ਜਿਹਦੀ ਯਾਦ ਵਿੱਚ ਤੂੰ ਹੋਵੇਗਾ, ਪਹਿਲਾਂ ਸ਼ਬਦ ਵਰਤਿਆ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ। ਇਸ ਪੌੜੀ ਦੇ ਆਧਾਰਿਤ ਅਸੀਂ ਅਰਥ ਕਰਾਂਗੇ ਸਰਬ ਸੁੱਖ ਹੋਵੇ। ਕਹਿਣ ਲੱਗੇ ਜਿਸ ਨੂੰ ਤੂੰ ਚੇਤੇ ਆ ਜਾਏ ਉਹਨੂੰ ਸਦਾ ਲਈ ਸੁੱਖ ਰਹਿੰਦਾ, ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਤੇ ਕੋਈ ਭੀੜਾ ਆ ਬਣੇ ਉਹ ਕਦੀ ਦੁਖੀ ਨਹੀਂ ਹੁੰਦਾ। ਮੈਂ ਕਹਿੰਦਾ ਕਿਹੋ ਜੀ ਪਰਮ ਅਵਸਥਾ ਹੋਵੇਗੀ ਖਾਲਸੇ ਦੀ, ਜਿਹਨੂੰ ਸਰਬ ਸੁੱਖ ਮਿਲ ਗਏ, ਪਰ ਮਿਲੇ ਚਿੱਤ ਆਉਣ ਵਿੱਚੋਂ ਵਾਹਿਗੁਰੂ ਚੇਤੇ ਆਏ ਤੇ ਵਿੱਚੋਂ ਸੁੱਖ ਮਿਲੇ। ਹੁਣ ਸਦਾ ਸੁੱਖ ਦੇ ਅਰਥ ਕੀ ਨੇ? ਦੇਖੋ ਮੈਂ ਬੇਨਤੀ ਕਰਨੀ ਹੈ, ਸਰਬ ਸ਼ਬਦ ਸਿਰਫ ਚੇਤੀ ਰੱਖਣੇ, ਕਿਉਂਕਿ ਅੱਜ ਨਿਮ ਕੁਦਰਤੀ ਤੌਰ ਤੇ ਕੀਰਤਨ ਦਾ ਪ੍ਰਕਰਨ ਵੀ ਚਿੱਤ ਸੀ, ਕੱਲ ਵੀ ਚਿੱਤ, ਅੱਜ ਵੀ ਚਿੱਤ। ਸ੍ਰੀ ਰਾਗ ਵਿੱਚ ਹਜ਼ੂਰ ਦਾ ਇੱਕ ਸ਼ਬਦ ਹੈ, ਇਸ ਪੌੜੀ ਦੇ ਅਰਥਾਂ ਤੋਂ ਦੂਰ ਨਾ ਜਾਇਓ, ਅਸੀਂ ਪਰਤ ਕੇ ਫਿਰ ਇਸ ਵਿਸ਼ੇ ਤੇ ਆਉਣਾ। ਉਹਦੇ ਵਿੱਚ ਹਜ਼ੂਰ ਨੇ ਚਾਰ ਤਰ੍ਹਾਂ ਦੇ ਬਹੁਤ ਵੱਡੇ ਦੁੱਖਾਂ ਦਾ ਜ਼ਿਕਰ ਕੀਤਾ। ਚਾਰ ਬੰਦ ਨੇ, ਚਾਰ ਪਦੇ ਨੇ ਤੇ ਚਾਰਾਂ ਵਿੱਚ ਜਦੋਂ ਉਹਨਾਂ ਦੁੱਖਾਂ ਨੂੰ ਬੋਲਨੇ ਆ ਤੇ ਇੰਜ ਲੱਗਦਾ ਜਿਵੇਂ ਇਹ ਗੁਰੂ ਅਰਜਨ ਸਾਹਿਬ ਨੇ ਮੇਰੇ ਘਰ ਦੀ ਕਹਾਣੀ ਲਿਖੀ ਹੋਵੇ, ਜਿਵੇਂ ਮੇਰੇ ਨਾਲ ਵਾਪਰਦੀ ਹੋਵੇ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਉੱਤੇ ਪਹਿਲਾ ਸ਼ਬਦ ਵਰਤਿਆ, ਕਹਿਣ ਲੱਗੇ ਪਹਿਲਾ ਦੁੱਖ ਬੰਦੇ ਨੂੰ ਇਹ ਵੇ ਕਿ ਕਈ ਵਾਰੀ ਕੋਈ ਈਰਖਾ ਰੱਖ ਕੇ, ਦਵੈਸ਼ ਰੱਖ ਕੇ, ਅੰਦਰ ਦੀ ਤਾਤ ਪਰਾਈ ਰੱਖ ਕੇ ਬੰਦੇ ਨੂੰ ਖਤਮ ਕਰਨ ਲਈ ਤੁਲਦਾ ਹੈ, ਤੁਰਦਾ ਹੈ। ਕਹਿੰਦੇ ਉਸ ਵੇਲੇ ਜਦੋਂ ਬੰਦੇ ਤੇ ਮੁਸੀਬਤ ਆਉਂਦੀ ਹੈ, ਦੁਸ਼ਮਣ ਨੇ ਆ ਘੇਰਿਆ, ਸ਼ਬਦ ਚਿੱਤ ਵੱਲ ਧਿਆਨ ਦਿਆ, ਜੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਬੰਦੇ ਨੂੰ ਦੁਸ਼ਮਣਾਂ ਨੇ ਘੇਰ ਲਏ ਤੇ ਜਿਹੜੇ ਆਪਣੇ ਸਨ ਉਹ ਇੱਕੋ ਦਮ ਪਿੱਛ ਕਰਕੇ ਚਲੇ ਗਏ, ਕੋਈ ਨੇੜੇ ਨਹੀਂ ਘੁਕਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਮੈਂ ਆਨ ਬਹੁਤ ਮਿਲ ਬੈਠਕ ਰਹਿਤ ਚਉ ਦਿਸ਼ ਘੇਰੈ, ਬਿਪਤ ਪਰੀ ਸਭੀ ਸੰਗ ਛਾਟਤ ਕੋਉ ਨਾ ਆਵਤ ਨੇੜੇ। ਇਹ ਵੀ ਇੱਕ ਦੁੱਖ ਹੈ ਨਾ ਕਿ ਮੁਸੀਬਤ ਆ ਬਣੇ ਤੇ ਕੋਈ ਨੇੜੇ ਨਾ ਆਵੇ। ਹੁਣ ਦੇਖੋ ਚਾਰ ਚਪੇਰੇ ਦੁਸ਼ਮਣ ਨੇ ਘੇਰਿਆ, अपने भी खेड़ा छड़ा के भी चार देने दे तो दूर रखो, एदी खातर साधी चमड़ी ना किते इनू दुख मिले। साहब केंद्र ने अपने चले गए, दुश्मन ने चार चपेरे घेर लिया, ते जदो फिर चार चपेरे उपरिया कोई भी आसरा ना रहा, फिर मन भी चाया मना कि तेरे गुरु ने अरदास विच एक गल कही सी गुरु पंथ ने कि चित आवण का सदका सर्व सुख हो गए, देख जे किते तू इस वेले कोई तेरा नहीं, वाहगुरु नू चेते कर लै, हो सकदा दुश्मना तो भी तेनू बचा दे। सर्व सुखी उते हजूर ने शब्द वरते ने, ते अखीर ते संपूर्णता उह चित ते कर दे। ये शब्द आरंभ हुंदा है कि जाको मुश्किल अत बने जिदे ते अत दी मुसीबत आ बने। अत का मतलब ये भी जिदा होर कोई इलाज ही नहीं, कोई राह नहीं, कोई बचा नहीं। जाको मुश्किल अत बने ढोई कोई ना दे, लागू होए दुश्मना साथ पे पज खले, सबो भजे आसरा चूके सब असराओ। हुण अगली तो के चित आवे, ध्यान दिया जे, देखो सी पढ़ रहे हैं कि चित आवण का सदका सर्व सुखो वै, सबो भजे आसरा चूके सब असराओ, चित आवे ओस। इथे ओस नहीं, कदी पढ़ियो वो खुला है, चित आवे ओस पार ब्रह्म। कहन लगे फिर होवेगा कि लगे ना तत्ती वाओ सजना, जे तू चित रब नू करे ते जिहड़ा दुश्मन का दुख है ना वाहगुरु चेते आ जाए ते तेनू तत्ती वाह भी नहीं लगे। अंदर दा इन्ना सुख है जदो सारे छड़ जान तेरे अंदर नू सुख है। देखो गुरु के सिखो, गुरु कलगीधर सच्चे पातशाह मेरे मेहरां दे दाए दाते, एक दिन जदो उन्हां दे तवारीख उन्हां दे इतिहास नू पढ़ना ते मैं अक्सर बेनती करना हुना, जदों दिसंबर दा महीना आंदा 10 दिसंबर तो लैके 28-29 दिसंबर तक, इंज लगदा भी जिवें सिख दिन रात गुरु कलगीधर जी दे चरण पकड़ के बैराग विच शुक्र करी जाए, दाता तेरा सानी दुनिया ते कोई नहीं। तुसी पुछोगे क्यों, ते मैं अक्सर बेनती करना साहब जी इन्हां दिनां विच असी रजाइयां दा निक मानने आ, निक मान के भी सानू तेरी याद नहीं आती पई, इन्हां दिनां विच तेरे लाल तेरियां अखां सामने शहीद होए, इन्हां दिनां विच तेरे दो पुत्रां नू कोह के शहीद कीता सरहंद दीआं नीआं विच, इन्हां दिनां विच बुढ़ी मां उहने शहादत दा जाम पीता, सिख रजाई विच बैठा भी इन्हां दिनां विच तेरे ते तर्क करन तुर पैंदा है। मैं कहिंदा सतगुरु तू तो इन्हां दिनां विच माछी वाड़े दे जंगलां विच पै के भी दस दिता, जे रब चेते आवे ते सारे सोखी पले हुंदे। चित आवण का सदका सर्व सुख होवे, ते पहली तो करन कर रहा वा, यह शब्द है जाको मुश्किल अप बने ढोई कोई ना दे, लाकू होए दुश्मना साथ ते भज खले, सबो भजे आसरा चूके सब असराओ, चित आवे ओस पार ब्रह्म। ते कहन लगे लगे ना तत्ती वाह। हुण तको गुरु कलगीधर जी दे नेड़े कौन है, हकीकत है कि मसंद आनंदपुर साहब की धरती तो भजे ने, दुनी चंद वर्गे चले गए, घेरे पै वड्डे वड्डे सिदक वाले भी अंदरों खिड़ गए, अज कोई चीज कोल नहीं। मैं इतिहास विचों नहीं सिर्फ गुरु की बाणी विच वर्ण करनी चाहना कि चित आवण का सदका सर्व सुख होवेगी। हुण अज कोई चीज कोल नहीं, माछीवाड़े का वह जंगल है, पोह की ककरीली रात है, टिंड का सराहना करके कलगी वाला माही पै, ते उथे जदों रात नूं टिम चमाउंदे तारे ने सीने नाल अपनी तेग नूं लाया, ते उस मालक की याद भी जुड़िया, औरंगजेब नूं चिट्ठी लिखदिया जफरनामा उहदे विच उहनां ने गल कही कि असल विच अंदर का सुख ही है जिहनूं रब चेते आ जाए। एक शेर है मेरे हजूर का, कह लगे ना साजो ना बाजो ना फौजो ना फर्श, देखो अंदर दा सुखी चित आवण का सदका सर्व सुख होवे। कहिंदे अज मेरे कोल कोई साजो समान नहीं, अज मेरे कोल कोई बाज नहीं, कोई घोड़े नहीं, कोई सिख नहीं, ते सच जानी जेड़े सोहने महलां विच रह के कीमती सेज ते विश्राम करदे सन, अज सेज दी थां ते सथरा ते चौंकड़ा मारी बैठे। चित आवण का सदका सर्व सुख होवे, ना खादो ना बाजो ना फौजो ना फर्श, पर एक गल कदी ना भुली ਕਿ ਮੈਨੂੰ ਮਹੱਲਾ ਵਿੱਚ ਤੇ ਸੋਹਣੀ ਸੇਜ ਵਿੱਚ ਵੀ ਯਾਰੜਾ ਭੁੱਲਿਆ ਨਹੀਂ ਤੇ ਅੱਜ ਭਾਵੇਂ ਮਾਛੀਵਾੜੇ ਦਾ ਸੱਤਰ ਹੈ, ਕਕਰੀਲੀ ਰਾਤ ਹੈ, ਸਵਾ ਮੇਰੀਆਂ ਹੱਡੀਆਂ ਨੂੰ ਭਾਵੇਂ ਚੀਰ ਕੇ ਲੰਘਦੀ ਹੋਵੇ, ਮੈਂ ਕੰਡਿਆਂ ਤੇ ਬੈਠ ਕੇ ਟਿੰਡ ਦਾ ਸਰਾਣਾ ਕਰਕੇ ਰੱਬ ਦਾ ਸ਼ੁਕਰ ਪਿਆ ਕਰਨਾ। ਸਭ ਕੁਝ ਨਾ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਇੱਕ ਅੰਦਰ ਦਾ ਸੁੱਖ ਇਹਦੇ ਕਿ ਸਰਬ ਸੁੱਖ ਹੋਵੇ। ਇਹਦਾ ਅਰਥ ਇਹ ਨਹੀਂ ਕਿ ਕੇਵਲ ਦੁਨੀਆਂ ਦੇ ਸੁੱਖ, ਉਹ ਮੈਂ ਅੱਗੇ ਕਰਨੀ ਹੈ ਕਿ ਬਾਣੀ ਵਿੱਚ ਉਹ ਵੀ ਮਿਲਦੇ ਨੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹਜ਼ੂਰ ਨੇ ਸ਼ਬਦ ਵਰਤੇ, ਨਾ ਖਾਜੋ ਨਾ ਬਾਜੋ ਨਾ ਖੋਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼। ਹੁਣ ਅਰਸ਼ ਦਾ ਅਰਥ ਕਰਾਂਗੇ ਕਿ ਰੱਬ ਦੇ ਘਰ ਦਾ ਮੇਰੇ ਕੋਲ ਸੱਚ ਖੰਡ ਦਾ ਸੁੱਖ ਹੈ। ਜਿਹਦੇ ਕੋਲ ਅੰਦਰ ਦਾ ਸੁੱਖ ਹੋਵੇ ਉਹਦੇ ਲਈ ਸਫ਼ਰ ਵੀ ਕੁਝ ਨਹੀਂ ਤੇ ਉਹਦੇ ਲਈ ਸੋਹਣੀ ਸੇਜ ਵੀ ਕੁਝ ਨਹੀਂ, ਦੋਨੋਂ ਇੱਕੋ ਬਰਾਬਰ। ਉਸ ਧਰਤੀ ਤੇ ਬੈਠ ਕੇ ਯਾਰੜੇ ਨੂੰ ਖਤਮ ਕਰਕੇ ਸ਼ਬਦ ਕਹਿ ਸਨ ਕਿ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣ ਮੇਰੇ ਅੰਦਰ ਦਾ ਸੁੱਖ। ਸਾਰੇ ਇਸ ਖਿਆਲ ਵਿੱਚ ਹਜ਼ੂਰ ਨੇ ਬਿਲਕੁਲ ਵੀ ਉਲਾਮਾ ਨਹੀਂ ਦਿੱਤਾ। ਅਸੀਂ ਇਸ ਗੱਲ ਨੂੰ ਸਹਿਬ ਧੰਨ ਗੁਰੂ ਕਲਗੀਧਰ ਜੀ ਦੇ ਇਸ ਬਚਨ ਨੂੰ ਸਮਝੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਲਓ ਬਾਣੀ ਮੁਤਾਬਕ, ਤੇ ਮੈਂ ਸਟੋਕ ਨੇ ਇਹਦੇ ਸੰਬੰਧੀ ਅਰਜ਼ ਵੀ ਕਰਕੇ ਆਇਆ ਸਾਂ, 12 ਮਾਹ ਦਾ ਪਹਿਲਾ ਪਦਾ ਪੜ੍ਹ ਲਓ ਤੇ ਇਹਦੇ ਅਰਥ ਕਰਨੇ ਬੜੇ ਸੁਖੈਣ ਹੋ ਜਾਣਗੇ। ਜਿਤ ਕਰ ਹਰ ਤੰਤ ਨਾ ਪ੍ਰਗਟੀ, ਭੱਥ ਨਗਰ ਸੇ ਗ੍ਰਾਮ। ਕਹਿਣ ਲੱਗੇ ਉਹ ਖੇੜੇ ਦੀ ਭੱਥ ਨੇ ਜਿੱਥੇ ਸਾਈਂ ਦੀ ਜਾਤ ਨਹੀਂ। ਤੇ ਉੱਥੇ ਬੜੇ ਬਚਨ ਵਰਤੇ ਨੇ, ਸਰਬ ਸ਼ਿੰਗਾਰ ਕੰਬੋਲ ਰਸ ਸਣ ਦੇਗੀ ਸਭ ਖਾਮ, ਪ੍ਰਭ ਸਵਾਮੀ ਕੰਤ ਵਿਖਾਉਣੀਆਂ ਮੀਤ ਸੱਜਣ ਸਭ ਜਾਣ। ਜੇ ਤੂੰ ਚੇਤੇ ਨਹੀਂ ਦਾਤਾ ਮਿੱਤਰ ਵੀ ਜਮਦੂਤ ਦਿਸਦੇ ਪਏ। ਜੇ ਤੂੰ ਚੇਤੇ ਵੇ ਫਿਰ ਸ਼ਬਦ ਵਰਤੇ ਸਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਦੇਖੋ ਅੰਦਰ ਦਾ ਸੁੱਖ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਦਿਵਾਸਾਂ ਦੇ ਰਹਿਣਾ, ਸੂਲ ਸੁਰਾਈ ਖੰਦਰ ਪਿਆਲਾ, ਬੇਗਤ ਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣ। ਸ਼ਬਦ ਵਰਤ ਰਿਹਾ ਨਾ ਕਿ ਜਿਹਦੇ ਕੋਲ ਅੰਦਰ ਦਾ ਸੁੱਖ ਹੈ, ਦੁਸ਼ਮਣ ਵਿੱਚ ਘਿਰਿਆ ਹੋਇਆ ਵੀ ਉਹਦੇ ਅੰਦਰ ਦੇ ਸੁੱਖ ਨੂੰ, ਅੰਦਰ ਦੇ ਆਨੰਦ ਨੂੰ ਕੋਈ ਖੋਹ ਨਹੀਂ ਸਕਦਾ। ਸ਼ਬਦ ਚਿੱਤ ਵੱਲ ਆਇਆ ਜੇ ਤੇ ਪ੍ਰਮਾਣ ਮੈਂ ਆਰੰਭ ਕੀਤਾ ਕਿ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ। ਕਿਹੜੇ ਸੁੱਖ ਨੇ? ਤੇ ਦੂਜਾ ਉਹਤੇ ਹਜ਼ੂਰ ਨੇ ਗੁਰੂ ਅਰਜਨ ਦੇਵ ਨੇ ਪ੍ਰਮਾਣ ਦਿੱਤਾ, ਪਹਿਲਾ ਦਿੱਤਾ ਕਿ ਬੰਦੇ ਦੇ ਅੰਦਰ ਸਾਰੇ ਮਿੱਤਰ ਦੋਸਤ ਛੱਡ ਜਾਣ, ਦੁਸ਼ਮਣ ਘੇਰ ਲੈ ਤੇ ਰੱਬ ਚੇਤੇ ਆ ਜਾ, ਤੱਤੀ ਵਾਹ ਨਹੀਂ ਲੱਗਦੀ। ਦੂਜਾ ਪ੍ਰਮਾਣ ਦਿੱਤੋ ਨੇ, ਕਹਿਣ ਲੱਗੇ ਹੋ ਸਕਦਾ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਬਿਲਕੁਲ ਅਰੋਗ ਰਹਿੰਦਾ, ਦੁਸ਼ਮਣ ਘੇਰ ਲੈਣ ਤੇ ਬੰਦਾ ਘਬਰਾ ਜਾਂਦਾ। ਕਈ ਵਾਰੀ ਦੁਸ਼ਮਣ ਵੀ ਘੇਰੇ ਨਾ, ਹਜ਼ੂਰ ਕਹਿੰਦੇ ਨੇ ਕਿਸੇ ਬੰਦੇ ਦੇ ਤਨ ਨੂੰ ਰੋਗ ਲੱਗ ਜਾਏ, ਮੰਨ ਲਓ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਏ, ਕਮਜ਼ੋਰੀ ਇਸ ਕਰਕੇ ਆ ਜਾਏ ਕਿ ਉਹਦੇ ਪੱਲੇ ਨਾ ਤਾਂ ਤਨ ਵਿੱਚ ਪਾਉਣ ਵਾਸਤੇ ਭੋਜਨ ਹੋਵੇ, ਨਾ ਤਨ ਨੂੰ ਢੱਕਣ ਵਾਸਤੇ ਉਹਦੇ ਕੋਲ ਕੱਪੜਾ ਹੋਵੇ, ਇੱਕ ਦਮੜਾ ਵੀ ਕੋਲ ਨਾ ਹੋਵੇ। ਤੇ ਜਿਨ੍ਹਾਂ ਨੂੰ ਆਪਣੇ ਕਹਿੰਦੇ ਹਾਂ ਉਹ ਵੀ ਕਹਿ ਦੇਣ ਕਰਮਾਂ ਦਾ ਭੋਗਦਾ ਪਿਆ, ਦੁੱਖ ਇਹਦੇ ਕਰਮਾਂ ਵਿੱਚ ਲਿਖਿਆ, ਅਸੀਂ ਕੀ ਇਹਦਾ ਭਲਾ ਕਰ ਸਕਦੇ ਹਾਂ? ਕਹਿਣ ਲੱਗੇ ਜੇ ਇੰਨੇ ਦੁੱਖ ਵਿੱਚ ਤੂੰ ਫਸ ਗਏ, ਪੱਲੇ ਇੱਕ ਦਮੜੀ ਨਾ ਹੋਵੇ, ਵਾਹਿਗੁਰੂ ਨੂੰ ਚਿੱਤ ਵਿੱਚ ਲਿਆਈ, ਸੱਚ ਜਾਣੀ ਦੁਨੀਆਂ ਧੱਕੇ ਮਾਰਦੀ ਹੈ, ਜੇ ਵਾਹਿਗੁਰੂ ਚਿੱਤ ਆ ਜਾਏ ਤੂੰ ਬਾਦਸ਼ਾਹ ਵੀ ਬਣ ਸਕਣਾ। ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਉਹਤੇ ਸ਼ਬਦ ਚਿੱਤ ਵਰਤੇ। ਕਹਿਣ ਲੱਗੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ। ਇੱਥੇ ਪੀਰ ਦਾ ਅਰਥ ਪੀੜ, ਪੀਰ ਦਾ ਅਰਥ ਦੂਜਾ ਪੀਰ ਨਹੀਂ। ਆ ਬਾਣੀ ਵਿੱਚ ਇਹ ਵੀ ਸ਼ਬਦ ਆਉਂਦਾ ਪੂਜ ਲੱਗਾ ਪੀਰ ਆਖੀਐ। ਇੱਥੇ ਪੀਰ ਦਾ ਅਰਥ ਆਤਮਕ ਦਰਜੇ ਤੇ ਪਹੁੰਚਿਆ ਹੋਇਆ ਫਕੀਰ ਨਹੀਂ, ਸੰਤ ਨਹੀਂ, ਇੱਥੇ ਪੀਰ ਦਾ ਅਰਥ ਕਰਾਂਗੇ ਪੀੜਾ। ਹਜ਼ੂਰ ਨੇ ਸ਼ਬਦ ਵਰਤੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ। ਹੁਣ ਅਗਲੀ ਤੋਂ ਫਿਰ ਚੇਤੇ, ਚੇਤਾਵਣ ਕਾ ਸਦਕਾ ਨਾ, ਨਹਿ ਕਿਛ ਹੋਵੇ ਕਾਜ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਦੋਂ ਉਹਨੂੰ ਪਰਮਾਤਮਾ ਚੇਤੇ ਆ ਗਿਆ, ਮੰਨ ਲਓ ਉਹਦੇ ਕੋਲ ਬਾਦਸ਼ਾਹ ਆ ਗਈ ਤੇ ਸੱਚ ਜਾਣੂ, ਜਦੋਂ ਚਿੱਤ ਵਿੱਚੋਂ ਪਰਮਾਤਮਾ ਵਿਸਰ ਜਾਏ, ਹਕੀਕਤ ਵਿੱਚ ਦੁਨੀਆਂ ਦੇ ਸੁੱਖ ਹੁੰਦਿਆਂ ਵੀ ਬੰਦਾ ਦੁਖੀ ਰਹਿੰਦਾ, ਚਿੱਤ ਵਿੱਚੋਂ ਸਾਈਂ ਦੀ ਯਾਦ ਭੁੱਲ ਜਾਏ, ਇਹ ਤੋਂ ਵੱਡਾ ਦੁੱਖ ਕੀ? ਹਜ਼ੂਰ ਕਿਰਪਾਲੂ ਜੀ ਨੇ ਜੈਤਸਰੀ ਕੀ ਵਾਰ ਵਿੱਚ ਇੱਕ ਪੌੜੀ ਵਿੱਚ ਰਹਿਮਤ ਕੀਤੀ, ਕਹਿੰਦੇ ਜੇ ਬੰਦੇ ਕੋਲ ਦੁਨੀਆਂ ਦੇ ਸਾਰੇ ਸੁੱਖ ਹੋਣ ਦੁਨਿਆਵੀ ਤੇ ਰੱਬ ਦੀ ਯਾਦ ਨਹੀਂ ਨਾ, ਕਹਿੰਦੇ ਨੇ ਉਸ ਬੰਦੇ ਨਾਲੋਂ ਵੱਧ ਦੁਨੀਆਂ ਤੇ ਦੁਖੀ ਕੋਈ। ਕਿਰਪਾਲੂ ਦਾਤਾਰ ਗੁਰੂ ਅਰਜੁਨ ਦੇਵ ਜੀ ਦਾ ਬਚਨ ਆਉਂਦਾ, ਕਹਿੰਦੇ ਨੇ ਉਸ ਬੰਦੇ ਲਈ ਸੌਣ ਲਈ ਸੇਜ ਵੀ ਚੰਗੀ ਹੋਵੇ, ਉਹਦੇ ਲਈ ਖਾਣ ਲਈ ਪਦਾਰਥ ਵੀ ਚੰਗੇ ਹੋਣ, ਲੋਕ ਉਹਦਾ ਸਮਾਜ ਵਿੱਚ ਇੱਜ਼ਤ ਮਾਣ ਵੀ ਕਰਨ। ਤੇ ਦਾਤਾਰ ਕਹਿੰਦੇ ਨੇ ਸੱਚ ਪੁੱਛੀ, ਜੇ ਸਭ ਕੁਝ ਭੋਗਣ ਤੋਂ ਬਾਅਦ ਰੱਬ ਚੇਤੇ ਨਹੀਂ ਨਾ, ਉਸ ਗੰਦਗੀ ਦਾ ਕੀੜਾ ਸੱਚ ਜਾਣੀ, ਉਹਦੇ ਤੋਂ ਵੱਧ ਦੁਨੀਆਂ ਵਿੱਚ ਦੁਖੀ ਕੋਈ। ਰੱਬ ਦਾ ਭੁੱਲ ਜਾਣਾ ਇਹ ਤੋਂ ਵੱਡਾ ਦੁੱਖ ਕੋਈ ਨਹੀਂ, ਸਾਈਂ ਦਾ ਚੇਤੇ ਆ ਜਾਣਾ ਇਹਦੋਂ ਵੱਡਾ ਸੁੱਖ ਕੋਈ ਨਹੀਂ। ਹਜ਼ੂਰ ਨੇ ਉੱਤੇ ਸੁੱਖ ਸ਼ਬਦ ਤੋਂ ਸ਼ੁਰੂ ਕੀਤਾ, ਕਹਿਣ ਲੱਗੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਹੁਣ ਅਨੇਕ ਸੁੱਖ ਤੇ ਸਰਬ ਸੁੱਖ, ਹੁਣ ਕਹਾਂਗੇ ਅਨੇਕ ਸੁੱਖ ਜਿਹਦੇ ਕੋਲ ਨੇ ਕੀ ਉਹ ਸੁਖੀ ਨਹੀਂ? ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇਹ ਉਹ ਸੁੱਖ ਨੇ ਜਦੋਂ ਚਿੱਤ ਵਿੱਚੋਂ ਰੱਬ ਭੁੱਲ ਜਾਂਦਾ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਣ, ਘਰ ਸੋਨੇ ਦਾ ਬਣਿਆ, ਉਹਦੇ ਘਰ ਵਿੱਚ ਚੰਦਨ ਦਾ ਲੇਪਣ ਹੋਇਆ, ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਫਿਰ ਉਹਦੇ ਕੋਲ ਸੁੱਖ ਨੇ, ਮਨ ਇੱਛੇ ਸੁੱਖ ਨੇ। ਪਰ ਚੇਤੇ ਰੱਖਿਓ ਸਰਬ ਸੁੱਖ ਨਹੀਂ ਜਿਹੜਾ ਅਰਦਾਸ ਵਾਲਾ ਹੈ ਸ਼ਬਦ ਵਰਤੇ, ਮਨ ਇੱਛੇ ਸੁੱਖ ਮਾਣਦਾ ਕਿਛ ਨਾ ਹੈ ਵਿਸੂਰੇ। ਤੇ ਅਗਲਾ ਬਚਨ ਵਰਤਿਆ, ਕਹਿਣ ਲੱਗੇ ਚੇਤੇ ਰੱਖੀ ਕਿ ਸੋ ਪ੍ਰਭ ਚੇਤ ਨਾ ਆਵਈ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਸਰਬ ਸੁੱਖ ਕੇਵਲ ਪਰਮਾਤਮਾ ਦੇ ਚੇਤੇ ਆਉਣ ਵਿੱਚ ਨੇ। ਸਾਹਿਬ ਸ਼ਬਦ ਵਰਦੇ ਨੇ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਤੇ ਬੇਨਤੀ ਮੈਂ ਕਰ ਰਿਹਾ ਸਾਂ, ਜਦੋਂ ਪਰਮਾਤਮਾ ਚਿੱਤ ਵਿੱਚੋਂ ਵਿਸਰ ਜਾਏ ਸੱਚ ਜਾਣੋ ਉਦੋਂ ਦੁੱਖ ਦੀ ਆਮਦ ਹੁੰਦੀ ਹੈ। ਤੇ ਜਦੋਂ ਪਰਮਾਤਮਾ ਚੇਤੇ ਹੋਵੇ ਭਾਵੇਂ ਬੰਦੇ ਨੂੰ ਸਰੀਰਕ ਦੁੱਖ ਹੋਣ। ਮੈਂ ਕਹਿੰਦਾ ਗੁਰੂ ਇਤਿਹਾਸ ਗੁਰਬਾਣੀ ਨੂੰ ਪੜ੍ਹੋ, ਸਰੀਰਕ ਦੁੱਖ ਆਏ ਜੇ ਸਾਈਂ ਚੇਤੇ ਸੀ ਕਹਿੰਦਾ ਸੀ ਏਦੋਂ ਵੱਡਾ ਸੁਖੀ ਕੋਈ, ਸਾਰਾ ਸੁਖੀ ਇਹਦੇ ਵਿੱਚ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕੇਵਲ ਕਿਹਾ ਨਹੀਂ, ਭਾਈ ਗੁਰਦਾਸ ਨੇ ਇੱਕ ਪੌੜੀ ਚੁਣੀ, ਭਾਵਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਸੰਬੰਧੀ ਬਹੁਤ ਕੁਛ ਲਿਖਿਆ, ਪਰ ਇੱਕ ਪੌੜੀ ਜਦੋਂ ਪੜ੍ਹਨੇ ਆ ਨਾ ਉਹਦੇ ਵਿੱਚ ਉਹਨਾਂ ਨੇ ਦੋ ਕੁ ਵਾਰੀ ਸੁੱਖ ਦਾ ਸ਼ਬਦ ਜਿਹੜਾ ਇਹਨੂੰ ਵਰਤੇ ਕਿ ਚਿੱਤ ਆਵਣ ਕਾ ਸਦਕਾ ਸਰਬ ਸੁਖੀ। ਭਾਈ ਗੁਰਦਾਸ ਜੀ ਦੇ ਬਚਨ ਨੇ ਇਸ ਪੌੜੀ ਦੀ ਸੰਪੂਰਨਤਾ ਹੁੰਦੀ ਹੈ, ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਗੁਰਮੁਖ ਸੁਖ ਫਲ ਪਿਰਮ ਰਸ, ਹੁਣ ਉੱਥੇ ਸੁਖ ਫਲ ਸ਼ਬਦ ਵਰਤੇ ਉਹ ਕਿਹੜਾ ਸੁਖ ਹੈ ਜੀ? ਉੱਥੇ ਫਿਰ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਪਹਿਲਾ ਬਚਨ ਕੀਤਾ ਗੁਰੂ ਅਰਜੁਨ ਦੇਵ ਅੱਜ ਤੱਤੀ ਤਵੀ ਤੇ ਬੈਠੇ ਨੇ, ਮੈਂ ਇਸ ਕਰਕੇ ਥੋੜਾ ਜਿਹਾ ਤਿਉਕ ਮਾਤਰ ਸਾਖੀ ਟੱਚ ਕਰਨਾ ਹੁੰਦਾ, ਕਿਉਂਕਿ ਸਮਝ ਪੈ ਜਾਏ ਕਿ ਕੇਵਲ ਇਹ ਜ਼ਬਾਨੀ ਕਲਾਮੀ ਫਲਸਫਾ ਨਹੀਂ ਜੋ ਕਿਹਾ ਇਹਨੂੰ ਜ਼ਿੰਦਗੀ ਵਿੱਚ ਕਮਾ ਕੇ ਵੀ ਦੱਸਿਆ ਹੋਇਆ। ਜੇ ਕਿਹਾ ਹੈ ਨਾ ਕਿ ਤਨ ਮਨ ਕਾਤ ਕਾਲ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇ ਫਿਰ ਤੱਤੀ ਤਵੀ ਤੇ ਬਹਿ ਕੇ ਵੀ ਦੱਸਿਆ ਇਸ ਤਰ੍ਹਾਂ ਜਲਾਈ। ਜੇ ਕਿਹਾ ਨਾ ਵਿਛੋੜੇ ਜ਼ੰਬੂਰ ਖਵੇ ਨਾ ਵੰਜਨ ਗਾਖੜੇ, ਕਿ ਦਾਤਾ ਵਿਛੋੜੇ ਨਾਲੋਂ ਵੱਧ ਜਦੋਂ ਤੇਰਾ ਵਿਛੋੜਾ ਪੈ ਜਾਏ ਜ਼ੰਬੂਰਾਂ ਤੋਂ ਵੱਧ ਦੁੱਖ ਹੈ। ਜੇ ਤੂੰ ਚੇਤੇ ਆਵੇ ਤੇ ਜ਼ੰਬੂਰ ਦਾ ਦੁੱਖ ਨਹੀਂ, ਸੱਚ ਜਾਣੋ ਬਾਬੇ ਬੰਦੇ ਬਹਾਦਰ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਤੁਕ ਦੇ ਅਰਥ ਕੀਤੇ। ਕਰਵਤ ਭਲਾ ਨਾ ਕਰਵਤ ਤੇਰੀ, ਭਾਈ ਮਤੀ ਦਾਸ ਅਰਥ ਪੈ ਕਰਦੇ ਜੀ। ਸਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਾਰੇ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸਰਬ ਸੁੱਖ ਕੀ। ਕਹਿੰਦੇ ਨੇ ਤੱਤੀ ਤਵੀ ਤੇ ਬੈਠੇ ਨੇ ਤੇ ਮਹਾਰਾਜ ਜੀ ਸੁਖੀ ਨੇ, ਉਹਨਾਂ ਸ਼ਬਦ ਵਰਤੇ ਨੇ। ਕਹਿੰਦੇ ਨੇ ਇੰਨੇ ਸੁਖੀ ਨੇ ਕਿ ਜਿਵੇਂ ਪਾਣੀ ਦਾ ਭਰਿਆ ਹੋਵੇ ਦਰਿਆ, ਤੇ ਉਸ ਮੱਛੀ ਨੂੰ ਪੁੱਛ ਕੇ ਦੇਖੋ ਕਿ ਸੁੱਖ ਚਾਹੀਦਾ, ਉਹ ਕਹਿੰਦੀ ਜਿੱਥੇ ਪਾਣੀ ਨਿਰਮਲ ਹੋਵੇ, ਪਾਣੀ ਦੇ ਭਰੇ ਹੋਏ ਦਰਿਆ ਵਿੱਚ ਮੱਛੀ ਰਹੇ, ਉਹਦੇ ਲਈ ਪਾਣੀ ਤੋਂ ਵੱਡਾ ਸੁੱਖ ਕੋਈ ਨਹੀਂ। ਕਹਿਣ ਲੱਗੇ ਗੁਰੂ ਅਰਜੁਨ ਦੇਵ ਲਈ ਤੱਤੀ ਤਵੀ ਵੀ ਇਸ ਤਰ੍ਹਾਂ ਜਿਵੇਂ ਕਿ ਮਾਨੋ ਪਾਣੀ ਵਿੱਚ ਰਹਿੰਦੀ ਹੋਵੇ ਮੱਛੀ, ਜਿਵੇਂ ਪਾਣੀ ਵਿੱਚ ਰਹਿੰਦੀ ਮੱਛੀ ਨੂੰ ਸੁੱਖ ਹੈ। ਸ਼ਬਦ ਵਰਤੇ ਨੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਰ ਖੇਤ ਨਿਰਬਾਣੀ, ਕਿ ਜਿਵੇਂ ਇੱਕ ਮੱਛੀ ਦੀ ਕੁੱਲ ਪਾਣੀ ਵਿੱਚ ਰਹਿ ਕੇ ਸੁਖੀ ਹੈ। ਉਹਨਾਂ ਦੂਜਾ ਸ਼ਬਦ ਵਰਤਿਆ ਕਿ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਲੋਕ ਕਹਿੰਦੇ ਨੇ ਦੀਵੇ ਨੇ ਪਤੰਗੇ ਨੂੰ ਸਾੜ ਦਿੱਤਾ, ਪਰ ਹਕੀਕਤ ਇਹ ਪਤੰਗੇ ਨੂੰ ਪਤਾ ਹੀ ਕੋਈ ਨੀ ਮੈਨੂੰ ਅੱਗ ਕਦੋਂ ਲੱਗੀ। ਉਹਦਾ ਚਿੱਤ ਇੰਨਾ ਕੁ ਦੀਵੇ ਵੀ ਜੁੜਿਆ ਹੈ ਕਿ ਸੜਨ ਦੇ ਬਾਵਜੂਦ ਵੀ ਉਹਦੀ ਅੰਸ ਨੇ ਕਦੀ ਗਿਲਾ ਕੀਤਾ ਹੀ ਨਹੀਂ ਕਿ ਦੀਵਾ ਸਾਨੂੰ ਕੋਲ ਆਇਆ ਨੂੰ ਸਾੜਦਾ। चित आवन का सुख की, चित आवन का सदका सुखी। कभी देखो अज कोई साडे ते वार कर दे, असि अपनिया पुश्तां नूं कह जाने आ कि एक गल सुचेत रहो साडे नाल इन्हां ए कुछ कीता। ते वेख मैं एक वारी अर्ज भी कीती सी कि राम नारायण सिंह जी दर्दी उन्होंने अटैक तो बाद एक काव पुस्तक लिखी सी कि असां की कीता ते तुसां की कीता। एक एक गल उन्हें चेते कराई भी असी की कीता गुरु नानक साहब तो लैके ते अज तुसी की कीता। असी भुलक्कड़ बड़े हैं, बड़ी छेती भुल जाने। देखो जिहड़ी बेनती करनी चाहना सर्व सो की दीवा बलदा पिया है, पतंगे पता नहीं किन्ने कु सड़ गए, पता ही कोई नहीं, गिनती कोई नहीं। पर अज तीकरा पतंगिया ने अपनी अंश नु यह नहीं कहा कि दीवे कोल ना जायो, क्योंकि दीवा साड़दा उन्होंने अपने सुख विच भुल ही जाता है कि सड़ना की है। किन्ने सत जानी सर्व सुख एवे कि जदो बंदा अंदरों इन्ना टिक जाए उन्होंने तत्ती तवी की तपश भी तपश ना लगे। ए वे सर्व सुख हजूर ने शब्द वरते ने कि रेंदे गुरदरे आओ विच मीन कुलीन खेत निर्बाणी, दर्शन देख पतंग जो ज्योति अंदर जोत समाणी, शब्द सुरत लिव मीरग जो भीड़ पई चित अवर न आनी, चित अवर न आनी उहदे अंदर केवल वाहिगुरु चित आवे। हुण घंटा केड़ा जदों उह संगीत वजदा ते इको दम हरन उहदे वल दौड़दा। इहनूं इह नहीं पता कि सामने शिकारी ने मैनूं तीर नाल विन्नणा, पर उस आवाज विच इन्ना कु सुख उहनूं मिलिया कि तीर नाल विन्ने जाण दे बावजूद भी उहदियां अंश उहदियां पीड़ियां उहदी कुल दे हरन अज भी शिकारियां दे शिकार इसे तरह हुंदे पए। पर उहदे कोल इक अंदर दा सुख सी, उस आवाज ने एक सुख दिता। मैं बेनती करा उदाहरण का एक पक्ष लैना कि मच्छी नूं पानी ने इन्ना सुख दिता सब कुछ भुल गया, दीवे नूं देख के पतंगे नूं इन्ना सुख मिलिया उहनूं अग का दुख भुल गया। मैं कहना कंडे खेड़े की आवाज सुन के इन्ना सुख मिलिया कि उन्हें भुल ही गया मैनूं तीर नाल तो विन्नण वाला मेरे तो पहला भी विन्ने गए ने, वह आवाज सुन के फिर तुर पिया। साहब ने फिर अगला प्रमाण लिया है, कह लगे शब्द सुरत लिव मिर्ग ज्यो भीड़ पई चित अवर न आनी, चरण कमल चित भवर ज्यो सुख संपत विच रहन विखानी। हुण सुख संपत, संपत का अखरी अर्थ हुंदा डब्बा, पर इत्थे संपत दा अर्थ करांगे जदों कमल के फुल विच भवरा बैठा उन्हें अपनियां पंखड़ियां नूं समेट के बंद किया ते भवरे दी विच मौत हो गई। उस भवरे नूं मरदिया पता ही नहीं लगा कि मेरे वास्ते ये कमल का फुल मौत बने, उस सुगंधी विच इन्ना कु मस्त है कि संपत विच मरन दे बावजूद भी वह सुखी है। ये वे सर्व सुख जिन्हों दुख विचों भी सुख पासे। तो मैं अज इस उदाहरण तां लईए कि गुरु साहब ने केवल क्या नहीं कि जिस तू आवै चित तिस नू सदा सुख। साहब ने शब्द वरते ने कहन लगे प्यारिया कि चरण कमल चित पवर कर, सुख संपत विच उसे सुख मिलदा पिया, सुख संपत विच रहन विखाणी इन्ना सुख है। अज अंतले समय कुछ सिख कोल आए ने ते गुरु अर्जुन देव जी दे बुल बंद नहीं होए, मेरे साहब दे लब नहीं बंद होए, रसना तो बोले ने कहिंदे ने गुर उपदेश ना विसरै बाबीए जूं आस विखाणी, जिवें बबिया प्यास नाल तड़पदा दी कहिंदा पिया पिया पिया। गुरु अर्जुन देव कोल बैठे सिखां नूं अंतले समय भी कहिंदे ने सिखो रब नूं चित विच रखियो, चित आउण तों बाद तत्ती तवी दा दुख भी दुख नहीं रहिंदा। इह वे खालसे नूं वाहिगुरु चेते आवे, केवल जबानी ने आत्मक अवस्था है। हजूर ने शब्द वरते कहन लगे गुरु उपदेश ना विसरै बाबीए जूं आस विखाणी, गुरमुख सुख फल पिरम रस। गुरमुख सुख फल इहनूं कहिंदे ने कि चित आवण का सदका सर्व सुख होवे, कि गुरमुख दे खिरदे नूं सुख मिले। गुरमुख सुख फल पिरम रस सहज समाध साध संग जाणी, ते जिन्हें अंदर दा दुख उहनूं दुख नूं दुख प्रवान नहीं कीता, दुख नूं सुख जाणिया। इस करके कहिंदे गुर अर्जुन विटों कुरबाणी धन, गुरु अर्जुन देव तो कुरबान जाइए। फिर अपने प्रमाण ते चलिए कि चित आवै उस पार ब्रह्म तां निश्चल होवै राज, जे दुश्मन घेर लैण रब चेते आ जाए तत्ती वाह नहीं लगती, जे सब कुछ लुट पुट जाए गरीबी बंदे नूं दुखी करे रब चेते आ जाए ते बादशाही मिलदी है। हजूर ने तीजा प्रमाण दिता, कह लगे सजना कई बारी बंदे दे घर विच रुपया हुंदा है, ਪਰ ਘਰ ਦਾ ਕਲੇਸ਼ ਇੰਨਾ ਹੁੰਦਾ ਤੋ ਰੁਪਈਆ ਵੀ ਸੁੱਖ ਨਾਲ ਮਾਨਣ ਦਾ ਸਮਾਂ ਨਹੀਂ ਮਿਲਦਾ। ਹਜ਼ੂਰ ਨੇ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਚਿੰਤਾ ਹੀ ਰੋਗ ਨੂੰ ਜਨਮ ਦਿੰਦੀ ਹੈ। ਤੇ ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ ਚਿੰਤਤ ਹੀ ਦਿੱਤ ਹੈ ਸਭ ਕੋਏ, ਚੇਤੈ ਏਕ ਤਈ ਸੁਖ ਹੋਏ। ਹਰ ਬੰਦਾ ਚਿੰਤਾ ਵਿੱਚ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ। ਬਸ ਗ੍ਰਿਸਤ ਵਿੱਚ ਕਦੀ ਖੁਸ਼ੀ ਆ ਗਈ, ਕਦੀ ਗਮੀ ਆ ਗਈ, ਕਦੀ ਜੰਮਣ ਦੀਆਂ ਚਿੱਠੀਆਂ ਆ ਗਈਆਂ, ਕਦੀ ਮਰਿਆਂ ਦੇ ਫੋਨ ਆ ਗਏ, ਕਦੀ ਹਾਣੀ ਘਾਟੇ ਦਾ ਸਮਾਚਾਰ ਮਿਲ ਗਿਆ, ਕਦੀ ਲਾਭ ਦਾ ਮਿਲ ਗਿਆ। ਕਿ ਦੁਨੀਆਂ ਹੈ ਕੀ, ਰੱਬ ਨੇ ਖੇਡੀ ਰਚੀਏ। ਕਹਿ ਲੱਗੇ ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ, ਗਾਉਣ ਕਰੇ ਚੌਕੁੰਟਕਾਂ। ਗਾਉਣ ਦਰਦ ਹੁੰਦਾ ਗਮਨ ਕਰਨਾ, ਗਾਉਣ ਦਰਦ ਤੇ ਗਾਉਣਾ ਨਹੀਂ, ਗਮਨ ਕਰਨਾ ਤੁਰਨਾ। ਕਹਿੰਦੇ ਨੇ ਚਾਰ ਕੁੰਟਾਂ ਵਿੱਚ ਮਨ ਭੱਜਦਾ ਪਿਆ ਟਿਕਦਾ ਨਹੀਂ, ਗਾਉਣ ਖੁਰਾ ਚੌਕੁੰਟਕਾਂ। ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਕਿ ਜਦੋਂ ਉਹਨੂੰ ਰੱਬ ਚੇਤੇ ਆਇਆ, ਚਿੱਤ ਆਵੇ ਉਸ ਪਾਰ ਬ੍ਰਹਮ, ਕਹਿਣ ਲੱਗੇ ਤਨ ਮਨ ਸ਼ੀਤਲ ਹੋਏ। ਹੁਣ ਅਗਲਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਸੱਜਣਾ ਦੇਖ, ਕਈ ਵਾਰੀ ਮੁਸੀਬਤ ਵਿੱਚ ਰੱਬ ਚੇਤੇ ਆਵੇ, ਆ ਜਾਏ ਅੰਦਰੋਂ ਤੇ ਦੁਸ਼ਮਣ ਵੀ ਭੱਜ ਜਾਂਦਾ ਹੀ। ਜੇ ਕਿਤੇ ਰੋਗ ਲੱਗ ਜਾਏ, ਰੱਬ ਚੇਤੇ ਆ ਜਾਏ ਤੇ ਅਰੋਗਤਾ ਮਿਲ ਸਕਦੀ ਹੈ, ਮਿਲਦੀ ਹੈ। ਜੇ ਪਰਮਾਤਮਾ ਚੇਤੇ ਆ ਜਾਏ ਤੇ ਸੱਜਣਾ ਘਰ ਦੇ ਕਲੇਸ਼ ਵੀ ਸੁੱਖ ਬਣ ਜਾਂਦੇ ਨੇ। ਅਖੀਰ ਤੇ ਕਹਿਣ ਲੱਗੇ, ਇੱਕ ਬੰਦਾ ਵਾਸਨਾਵਾਂ ਦਾ ਮਾਰਿਆ ਪਿਆ, ਕਾਮ ਕ੍ਰੋਧ ਮੋਹ ਵਸ਼ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਖ ਉਨ ਅੱਜ ਕੀਏ, ਖੋਵਾਂ ਅਸੁਰ ਸੰਘਾਰ, ਪੋਖੀ ਗੀਤ ਕਬਿਤ ਕਿਛ, ਕਦੇ ਨਾ ਕਰਨ ਧਰਿਆ। ਕਾਮੀ ਹੈ, ਕ੍ਰੋਧੀ ਹੈ, ਕੰਜੂਸ ਇੰਨਾ ਕਿ ਪੱਲਿਓ ਢੇਲੀ ਵੀ ਸੱਜਣ ਨੂੰ ਤਿਆਰ ਨਹੀਂ। ਤੇ ਸਾਹਿਬ ਕਹਿੰਦੇ ਨੇ ਜਦੋਂ ਕੋਈ ਰੱਬ ਦੀ ਗੱਲ ਕਰੇ, ਕਹਿੰਦਾ ਮੈਂ ਨੀ ਰੱਬ ਦੀ ਗੱਲ ਸੁਣਦਾ ਹੁੰਦਾ, ਨਾ ਉਹਨੇ ਪੋਥੀ ਸੁਣਨੀ, ਨਾ ਉਹਨੇ ਗੀਤ ਸੁਣਨਾ, ਨਾ ਕਬਿਤ ਸੁਣਨਾ। ਤੇ ਇੱਕ ਮੈਂ ਬੇਨਤੀ ਕਰਾਂ ਕਿ ਅਨ ਅਧਿਕਾਰੀ ਬੰਦੇ ਕੋਲ ਰੱਬ ਦੇ ਨਾਮ ਦੀ ਗੱਲ ਨਹੀਂ ਕਰਨੀ ਚਾਹੀਦੀ। ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ, ਪਰ ਬਾਣੀ ਵਿੱਚੋਂ ਕੁਝ ਤੁਕਾਂ ਨੇ, ਅਸੀਂ ਕਹਿੰਦੇ ਨਹੀਂ ਗੱਲ ਕਰੀ ਜਾਓ, ਕਦੀ ਤਾਂ ਅਸਰ ਹੋਵੇਗਾ। ਗੁਰੂ ਗ੍ਰੰਥ ਸਾਹਿਬ ਨੇ ਕੁਝ ਤੁਕਾਂ ਕਹੀਆਂ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੋ, ਗੁਣ ਦੀ ਕਦਰ ਕੇਵਲ ਗੁਣਵਾਨ ਜਾਣਦਾ। ਜਿਹਨੂੰ ਗੁਣ ਦੀ ਕਦਰ ਨਹੀਂ ਉਹਨੂੰ ਪਤਾ ਹੀ ਕੀ ਵੀ ਗੁਣਾਂ ਦੀ ਕਿੰਨੀ ਕੁ ਕੀਮਤ ਹੁੰਦੀ। ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਕਿ ਜਦੋਂ ਤੂੰ ਗੁਣ ਵੇਚਣ ਚੱਲੇ, ਵੇਚਣ ਦਾ ਮਤਲਬ ਤੂੰ ਗੁਣਾਂ ਦਾ ਆਦਾਨ ਪ੍ਰਦਾਨ ਕਰਨਾ, ਤੇ ਚੇਤੇ ਰੱਖੀ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿਗ ਹੋ ਜਾਏ। ਜੇ ਗਾਹਕ ਨਾ ਮਿਲੇ ਤੇ ਗੁਣ ਦੀ ਕੋਈ ਕੀਮਤ ਨਹੀਂ ਹੁੰਦੀ। ਤੇ ਸੱਚ ਜਾਣੋ, ਇਹੀ ਗੱਲ ਬਾਬੇ ਨੂੰ ਮਰਦਾਨੇ ਨੇ ਪੁੱਛੀ ਸੀ। ਕਹਿੰਦਾ ਬਾਬਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਕਿਤੇ ਜਾਣਾ ਤੇ ਲੋਕੀ ਦੰਡੌਤ ਕਰਕੇ ਤੇਰੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ ਨੇ, ਕਿਤੇ ਜਾਣਾ ਲੋਕੀ ਤੈਨੂੰ ਦੋ ਘੋੜਿਆਂ ਵਿੱਚ ਵੇਚ ਕੇ ਖਰੀਦ ਕੇ ਗੁਲਾਮ ਬਣਾ ਕੇ ਲੈ ਜਾਂਦੇ ਨੇ, ਕਿਤੇ ਜਾਣਾ ਮੇਰੇ ਬਾਬਾ ਕਿ ਲੋਕ ਤੈਨੂੰ ਵੱਟੇ ਮਾਰਨ ਆਉਂਦੇ ਨੇ, ਕਿਤੇ ਜਾਣਾ ਚੌਕੇ ਤੈਨੂੰ ਕਾਲ ਕੋਠੜੀਆਂ ਵਿੱਚ ਸੱਦਦੇ ਨੇ, ਕਿਤੇ ਜਾਣਾ ਤੇਰੇ ਤੇ ਮੰਤਰ ਤੰਤਰ ਤੇ ਜੰਤਰਾਂ ਨਾਲ ਗੁਲਾਮ ਕਰਨ ਦਾ ਯਤਨ ਕਰਦੇ ਨੇ। ਇਹ ਮਾਜਰਾ ਸੀ, ਕਿਤੇ ਇੰਨੀ ਇੱਜ਼ਤ, ਕਿਤੇ ਇੰਨੀਆਂ ਠੋਕਰਾਂ, ਕਿਤੇ ਇੰਨਾ ਮਾਣ ਸਨਮਾਨ, ਕਿਤੇ ਦੁਰ ਦੁਰ ਲੋਕ ਸ਼ਬਦ ਵਰਤੇ ਰਹੇ ਨੇ। ਇਹ ਤੂੰ ਮਾੜਾ ਸ਼ਬਦ ਕੀ ਇਹ ਕਹਿ ਦੇਣਾ, ਕੋਈ ਆਖੇ ਭੂਤਨਾ ਉਹ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਜਦੋਂ ਪਟਨਾ ਸਾਹਿਬ ਦੀ ਧਰਤੀ ਪਾਤਲੀ ਪੁੱਤਰ ਪਹੁੰਚੇ ਤੇ ਮੈਂ ਕਹਿੰਦਾ ਅਸ਼ੋਕ ਨੇ ਉੱਥੇ ਸ਼ਸਤਰ ਸੱਟੇ ਸਨ। ਆਪ ਸਭ ਨੂੰ ਪਤਾ ਪਟਨੇ ਦੇ ਇਤਿਹਾਸ ਸੰਬੰਧੀ, ਉੱਥੇ ਸ਼ਸਤਰ ਸੱਟੇ ਤੇ ਬਾਬੇ ਨੇ ਉੱਥੇ ਗੁਲੇਲ ਪਕੜ ਕੇ ਜਾਲਮ ਦਾ ਟਾਕਰਾ ਕਰਨ ਲਈ ਗਾਗਰਾ ਭੰਨਣ ਤੋਂ ਪਰਤ ਕੇ ਫਿਰ ਸ਼ਸਤਰ ਚੁੱਕੇ ਸਨ ਉਸੇ ਪਟਨਾ ਸਾਹਿਬ ਦੀ ਧਰਤੀ ਤੋਂ। ਹਜ਼ੂਰ ਗਏ ਨੇ ਪਾਤਲੀ ਪੁੱਤਰ ਪਟਨੇ ਦੀ ਧਰਤੀ ਤੇ, ਉੱਥੇ ਇੱਕੋ ਲਾਲ ਦਿੱਤਾ ਸੀ, ਕਿਸੇ ਨੇ ਮੂਲੀ, ਕਿਸੇ ਨੇ ਗਾਜਰ, ਕਿਸੇ ਨੇ ਕੱਪੜਾ, ਕਿਸੇ ਨੇ ਮਠਿਆਈ ਮੁੱਲ ਪਾਇਆ ਤੇ ਇੱਕੋ ਹੀ ਮਿਲਿਆ ਸੀ। ਗਾਹਕ ਉਹਨੇ 100 ਰੁਪਈਆ ਕੱਢ ਕੇ ਕਿਹਾ ਜੀ ਕੀਮਤ ਕੋਈ ਨੀ, ਦਰਸ਼ਨ ਭੇਟ ਗਈ 100 ਰੁਪਈਆ। ਵਾਪਸ ਆਇਆ ਮਰਦਾਨਾ, ਕਹਿੰਦਾ ਬਾਬਾ ਇਹ ਕੀ ਮਾਜਰਾ, ਕਿਤੇ ਤਾਂ ਇਹਦੀ ਕੀਮਤ ਕੋਈ ਹੈ ਹੀ ਨਹੀਂ। ਕੋਈ ਕਹਿੰਦਾ ਪੱਥਰ ਪਰਾਂ ਕਰ, ਛੱਡ ਪਰਾਂ ਕੀ ਗੱਲ ਪਿਆ ਕਰਨੇ। ਤੇ ਕਹਿਣ ਲੱਗੇ ਬਸ ਮਰਦਾਨਿਆ, ਜਿਵੇਂ ਲਾਲ ਦੀ ਕੀਮਤ ਇਹ ਸੀ ਗੁਣਾਂ ਵਾਲਿਆਂ ਦੀ ਕੀਮਤ, ਕਿਤੇ ਤਾਂ ਉਹਨਾਂ ਦੇ ਗੁਣ ਨੂੰ ਦੇਖ ਕੇ ਲੋਕ ਕਹਿੰਦੇ ਨੇ ਤੇਰੀ ਕੋਈ ਕੀਮਤ ਨਹੀਂ। ਕਿਤੇ ਧੱਕੇ ਮਾਰ ਕੇ ਕਹਿੰਦੇ ਨੇ ਛੱਡ ਪਰਾਂ ਬਾਹਰ ਜਾ, ਰੋਟੀ ਖਾਤਰ ਤੁਰਿਆ ਫਿਰਨਾ, ਤੈਨੂੰ ਹੋਰ ਕੋਈ ਕੰਮ ਹੀ ਨਹੀਂ। ਹਕੀਕਤ ਇਹ ਜੇ ਕਿ ਗੁਣ ਵਾਲਾ ਹੀ ਗੁਣ ਦੀ ਕਦਰ ਜਾਣਦਾ ਹੈ, दूजे नूं गुण की कदर का की पता। एक ओ वे जिहड़ा गुण की कदर जानण तों बाद कहिंदा इहदा सिर कलम कर दिओ ते जां इहनूं मुसलमान बनाओ, ते दूजा गुणा का कदरदानी कहिंदा आ नंद लाल मैं चाहना वा जे रब ने तेनूं इलम दिता है ते अलम अमल की कमाई करे ते तेनूं मैं रब वर्गा बना दे। फर्क है ना। हुण एक मौत वाले पासे नूं जांदा है, बादशाह सिर कलम करन तुरिया है ते पातशाह ओहदे अंदर दीआं बुरियाईआं नूं कलम करन तुरिया है। मैं जिहड़ी बेनती कर लगा वां, देखो अन अधिकारी बंदे कोल गल करनी असीं कहांगे लो जी क्यों नहीं करनी चाहीदी, ते गुरु ग्रंथ साहिब ने फैसले दिते ने ते शब्द तों अगे कुछ नहीं। कहन लगे एक कुत्ता बैठा होवे, कुत्ते दे कन विच तूं वेद मंत्र पढ़दे तो उहदे ते की फर्क पैणा है, शब्द वरते। कहन लगे सप दे मूंह विच अमृत चोई जाई, उहदे विच चोया होया अमृत दी जहर बनेगा, अमृत दर तूं ते मिठा। जे तूं उहनूं शरबत भी पिया दे, दुध भी पिया दे, उहदे जहर दी उगलना। कहन लगे सजना निम दी जड़ विच सारी जिंदगी गुड़ घोल घोल के पांदा रही, ਉਹਦੇ ਵਿੱਚੋਂ ਮਿਠਾਸ ਨਹੀਂ ਉਹ ਨਿਕਲਣੀ, ਪੱਤੇ ਵੀ ਮੂੰਹ ਵਿੱਚ ਪਾਏਗਾ ਤੇ ਕੜਕਣ ਰਹਿਣੀ। ਅਨਅਧਿਕਾਰੀ ਬੰਦਾ ਦੇਖੋ, ਸਿੱਖੀ ਐਵੇਂ ਸਾਰਿਆਂ ਨੂੰ ਨਹੀਂ ਮਿਲਦੀ, ਕਿੰਨੀ ਕੁ ਬਸੋ ਇੱਥੇ ਹੋਵੇਗੀ। ਹਰ ਬੰਦਾ ਗੁਰੂ ਨੇੜੇ ਨਹੀਂ ਆ ਸਕਦਾ। ਇਹ ਕਦੀ ਭੁੱਲਿਓ ਨਾਮ ਕਿ ਗੁਰੂ ਕੋਲ ਕੇਵਲ ਉਹ ਆ ਕੇ ਬਹਿੰਦੇ ਨੇ ਜਿਨ੍ਹਾਂ ਦੇ ਪੂਰਬਲੇ ਗੁਰੂ ਨਾਲ ਸੰਜੋਗ, ਉਸ ਤੋਂ ਬਿਨਾਂ ਨਹੀਂ। ਹਜ਼ੂਰ ਨੇ ਬਾਣੀ ਦੇ ਸ਼ਬਦ ਵਰਤੇ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਹੁਣ ਅੰਕੁਰ ਪ੍ਰਗਟੇ ਦਾ ਮਤਲਬ ਬੀਜ ਪਹਿਲਾਂ ਪਿਆ। ਇੱਕ ਸ਼ੁਕਰ ਕਰਿਆ ਕਰ ਦਾਤਾ ਕਿ ਤੇਰੀ ਮੇਰੀ ਖੇਡ ਅੱਜ ਦੀ ਨਹੀਂ। ਦੇਖੋ ਬਾਬੇ ਕਬੀਰ ਨੇ ਬੜਾ ਸੋਹਣਾ ਸ਼ਬਦ ਕਿਹਾ ਸੀ ਜਦੋਂ ਅਸੀਂ ਉਹਨਾਂ ਦੀ ਇਹ ਤੁਕ ਪੜ੍ਹਦੇ ਹਾਂ ਕਿ ਖੰਮ ਕੂਕਰ ਤੇਰੇ ਦਰਬਾਰ ਧੌਂਕੇ ਆ ਗਏ ਬਦਨ ਪਸਾਰ। ਉੱਥੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਪੂਰਬ ਜਨਮ ਖੰਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਕਹਿੰਦੇ ਨੇ ਕਿਵੇਂ ਖੇੜਾ ਚੜਾ ਲਏਗਾ। ਤੇ ਮੈਂ ਸੋਚਣਾ ਭਗਤ ਕਬੀਰ ਜੀ ਦੇ ਜੀਵਨ ਨੂੰ ਜਿੰਨਾ ਪੜ੍ਹੀਦਾ, ਸਾਰੀ ਜ਼ਿੰਦਗੀ ਕਰਮ ਕਾਂਡੀਆਂ ਦਾ, ਜਾਤ ਪਾਤ ਦੇ ਅਭਿਮਾਨੀਆਂ ਦਾ, ਬਾਦਸ਼ਾਹਾਂ ਦਾ ਮੁਕਾਬਲਾ ਕਰਦੇ ਰਹੇ ਨੇ, ਆਖਿਰ ਪੂਰਬਲੀ ਕਿੰਨੀ ਕੁ ਕਮਾਈ। ਕਹਿੰਦੇ ਨੇ ਆਪਾਂ ਤਾਂ ਪਹਿਲਾਂ ਕਈ ਜਨਮਾਂ ਦੇ ਇਕੱਠੇ ਚੱਲੇ ਹਾਂ, ਐਸ ਜਨਮ ਵੀ ਥੋੜਾ ਖਹਿਰਾ ਛੁੱਟ ਜਾਣ। ਭਾਈ ਨੰਦ ਲਾਲ ਜਦੋਂ ਆਏ ਨੇ ਕਹਿੰਦੇ ਨੇ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਭੁਲੇਖੇ ਵਿੱਚ ਸਾਂ। ਤੇ ਲੋਕਾਂ ਕਿਹਾ ਨੰਦ ਲਾਲ ਕਿੰਨੇ ਦਿਨ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਇਆ। ਕਹਿਣ ਲੱਗੇ ਤੁਹਾਨੂੰ ਦਿਸਦਾ ਕੁਝ ਮਹੀਨੇ ਹੋਏ ਨੇ, ਮੈਨੂੰ ਸਮਝ ਪੈ ਗਈ, ਮੈਂ ਪਛਾਣ ਲਿਆ ਜਦੋਂ ਧਰਤੀ ਅਸਮਾਨ ਪੌਣ ਪਾਣੀ ਸੂਰਜ ਸਤਾਰੇ ਕੋਈ ਪਲੈਨਟ ਵੀ ਨਹੀਂ ਸੀ, ਉਦੋਂ ਵੀ ਮੈਂ ਤੇ ਗੁਰੂ ਗੋਬਿੰਦ ਸਿੰਘ ਇਕੱਠੇ ਰਹਿੰਦੇ ਹੁੰਦੇ ਸਨ। ਮੇਰਾ ਪਿਆਰ ਤੇ ਬਹੁਤ ਪਿਆਰ ਹੈ। ਤੇ ਇੱਕ ਦਿਨ ਮੈਂ ਬੇਨਤੀ ਕੀਤੀ ਸੀ, ਦੇਖੋ ਇਹਨੂੰ ਤੁਸੀਂ ਸ਼ਬਦਾਂ ਵੱਲ ਨਾ ਪਿਆ ਜੀ, ਇਹਦੇ ਅਰਥ ਨੂੰ ਪੜ੍ਹਿਓ। ਭਾਈ ਸਾਹਿਬ ਨੇ ਸ਼ਬਦ ਹੀ ਵਰਤੇ ਨੇ, ਲੈਲਾ ਮਜਨੂੰ ਆਸ਼ਕੀ ਚੋਂ ਚੱਕੀ ਜਾਤੀ ਸੋਟ ਬੀਜਾ ਗਾਵੀ ਹੈ ਜਦ ਸੁੰਗਰਾ ਬਾਕੀ, ਸੋਹਣੀ ਮਈ ਵਾਲ ਨੂੰ ਨੈ ਤਰਦੀ ਰਾਤੀ ਰਾਂਝਾ ਹੀਰ ਵਖਾਣੀਏ। ਉੱਥੇ ਉਹਨੇ ਸ਼ਬਦ ਵਰਤੇ ਜਦੋਂ ਖੇੜਿਆਂ ਦੇ ਗਈ ਹੀਰ। ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਇਹਨੂੰ ਸ਼ਬਦ ਅਰਥ ਨਾ ਉਰਨਾ ਕਰਿਓ। ਉਹਨੂੰ ਕਿਹਾ ਵੀ ਦੇਖੋ ਤੇਰਾ ਸੁਨੇਹ ਕਿੱਧਰ ਤੇ ਗਏ ਕਿੱਥੇ। ਉਹਨੇ ਸ਼ਬਦ ਵਰਤਿਆ ਸੀ ਕਿ ਖੇੜੇ ਕੂੜ ਕਰਿੰਦੇ ਨੇ ਦਾਵਾ ਮੈਂ ਕਦ ਖੇੜਿਆਂ ਦੀ ਆ ਸੀ, ਰਾਂਝੇ ਤੇ ਮੈਂਡੜੀ ਪ੍ਰੀਤ ਚਰੋਕੀ ਜਦੋਂ ਚੂਚਕ ਮੂਚਕ ਨਾ। ਕਹਿੰਦੇ ਮੇਰਾ ਪਿਓ ਵੀ ਨਹੀਂ ਸੀ ਜੰਮਿਆ ਜਦੋਂ ਮੇਰੀ ਮੇਰੇ ਪਿਆਰੇ ਦੇ ਨਾਲ ਪ੍ਰੀਤ ਸੀ। ਅਸਲ ਵਿੱਚ ਜਿਹੜੀ ਅੰਦਰ ਦੀ ਖੇਡ ਹੈ ਨਾ ਸਿੱਖਾਂ, ਇਹ ਮਤ ਸਮਝੀ ਆ ਦੋ ਚਾਰ ਦਿਨਾਂ ਦੀ ਖੇਡ ਤੂੰ ਗੁਰਦੁਆਰੇ ਆਉਣ ਲੱਗਾ। ਹਾਂ ਬੀਜ ਕਈ ਜਨਮਾਂ ਦਾ ਪਿਆ, ਜਿੱਦਣ ਰੁੱਤ ਆਵੇ ਉਦਣ ਪੁੰਗਰ ਕੇ ਬਾਹਰ ਆ ਜਾਂਦਾ। ਅਸੀਂ ਕਈ ਵਾਰੀ ਕਹਿੰਦੇ ਹਾਂ ਮੈਨੂੰ ਕਦੀ ਪਤਾ ਨਹੀਂ ਸੀ ਜੀ ਫਲਾਣੇ ਸਿੱਖ ਤੋਂ ਮੈਂ ਕੀਰਤਨ ਸੁਣਿਆ ਮੈਂ ਬਦਲ ਗਿਆ। ਨਹੀਂ, ਬੀਜ ਪਹਿਲਾਂ ਪਿਆ ਸੀ, ਅਸਲ ਵਿੱਚ ਰੁੱਤ ਨਹੀਂ ਸੀ ਆਈ। ਜਿੱਦਣ ਰੁੱਤ ਆਈ ਸੰਗਤ ਮਿਲੀ ਤੇ ਬੀਜ ਪੁੰਗਰਿਆ, ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਦਾ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਅਨ ਅਧਿਕਾਰੀ ਬੰਦੇ ਕੋ ਰੱਬ ਦੀ ਗੱਲ ਕੀ ਕਰੋਗੇ। ਬਾਬਾ ਕਬੀਰ ਜੀ ਦੇ ਸ਼ਬਦ ਨੇ, ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ 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 ਰਮੈ ਰਮ ਰਹੀ ਹੈ ਸਾਕਤ ਸਿਉ ਭੁੱਲ ਨਹੀਂ ਗਈ ਹੈ। ਭੁੱਲ ਕੇ ਨਾ ਉਹਦੇ ਕੋਲ ਰੱਬ ਦੀ ਗੱਲ ਕਰੀ, ਬੇਕਦਰਾਈ। ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਸਨ ਮਸਤ ਹਾਥੀ ਆ ਜਾਏ, ਮੇਰਾ ਸਿੱਖ ਉਧਰ ਚਲਾ ਜਾਏ ਜਿੱਥੇ ਪੁਜਾਰੀ ਮਸੰਦ ਆਵੇ ਉਹਦਾ ਪਾਸਾ ਛੱਡਦਾ, ਕਿਉਂਕਿ ਉਹ ਮਸੰਦ ਇੰਨਾ ਕੁ ਗਰਕ ਚੁੱਕਾ ਹੈ। ਹਾਥੀ ਤਾਂ ਮਾਰੇਗਾ, ਇੱਕ ਜਨਮ ਦੀ ਖੇਡ ਮਿਟੇਗੀ, ਮਸੰਦ ਦੇ ਮੱਥੇ ਲੱਗ ਗਿਆ ਤੇ ਕਈ ਜਨਮ ਦੇ ਵਿਛੋੜੇ ਪੈ ਸਕਦੇ। ਇਹ ਮਰਜ਼ ਕਰਾਂਗਾ ਉਸ ਦਿਨ ਜਿੱਦਣ ਸਹੀ ਪਿਆਰੇ ਮੇਲ। देखो हजूर ने शब्द वरते ने चित आवन का सदका। गुरु अर्जुन देव जी ने कहा एक बंदा ऐसा है जरा काम फसया, क्रोध विच फसया, लालच विच फसया, ओते शब्द वरते उन्हें कभी पोथी नहीं सुनी, गीत नहीं सुनिया, कबित नहीं सुनिया, ते कहिंदे जे किते पूर्वला जाग पै उन्हूं किते एक दिन चेता आ जाए वाहिगुरु ते मेरे साहब कहिंदे ने एक निमख विच एडा वड्डा पापी भी चेता आ सकदा, उन्हूं सर्ब सुख मिल सकदे। हजूर ने शब्द वरते काम क्रोध मोह वस किया, किरपन लोभ प्यार, चारे किलविक उन अग किए होवा असुर संघार, पुथी गीत कबित किच कदे न करन धरिया, चित आवे ओस पार ब्रह्म ता निमक सिमरत तरिया, चित आमन का सदका सर्ब सुख होवे। हुण देखो जितो प्रमाण शुरू कीता सी कि जिन्हों चित आउंदा उन्हूं केड़े केड़े सुख मिलदे ने, सर्ब सुख केड़े, गुरु साहिब कहन लगे जिस तू आवे चित तिस नूं सदा सुख, जिस तू आवे चित तिस जम नाहे दुख, सर्ब सुख विच ही जमा दा दुख तेरा मिट जाएगा, सर्ब सुख होवे। जिस तू आवे चित तिच के काड़िया, जिन्हों तू चेते आ जाए उन्हूं झोरा कोई नहीं, चिंता कोई नहीं, जिस दा करता मित्र सबका सवारिया, जिन्हों रब तू मित्र बन के चेते आ जाए ओदी जिंदगी दा कोई कार्ज नहीं रुकदा, वो एक बारी कह दे ते उस दे कार्ज हर कोई रास हुंदा, ये सर्ब सुख है। सर्ब सुख केड़े केड़े ने, कहन लगे जिस दा करता मित्र सबका सवारिया, जिस तू आवे चित सो प्रवान जन, जिन्हों तू चेते आ जाए वो तेरे दर ते प्रवान हो जाता है, कबूल हो जाता है। जिस तू आवे चित बहुता तिस तन, जिन्हों तू अंदरों चेते आ जाए दाते ओदे कोल टकिया की कमी भी कदी नहीं रही। ये सर्ब सुख ने कि चित आवन का सदका सर्ब सुख हो गए, जिस तू आवे चित तिस नूं सदा सुख, जिस तू आवे चित तिस जम नाए दुख, जिस तू आवे चित तिस के कारिया, जिसका करता मित्र सबकार सवारिया, जिस तू आवे चित सो प्रवान जन, जिस तू आवे चित बहुता तिस तन, जिस तू आवे चित सो वड परवारिया। हुण जिथे बेनती करनी वड परवारिया, जिन्हों तू चेते आ जाए वो कले अपने पुत्रा धियां दा सुख नहीं मंगदा, वो कहिंदा तू मेरा बाप है, तू मेरी मां है, जिथे जिथे भी मनुख पैदा किए ने मेरे भरा ने, मैं चाहना मेरे चेता हुण दा सदका उन्हां नूं भी सुख दे, उहदा परिवार बड़ा वड्डा है। हजूर ने शब्द वरते ने, उह फिर कहिंदा एक पिता एक सके हम बारक, मैं दूजे पासे अर्थ कर लगा दे, एक पिता एक सके हम बारक, तू मेरा गुरहाई, जे तू मेरा बापू में मैनू सुख दिते ते मेरे वीर नू दुख ना दे, उनू भी सुख दे, उनू रब चेते आवे। देखो जे तू मेरा बाप है ते मेरे दाता, मैं कहना सबे सांझी वार सदाएं, तू किसे ना दिसें बहरा जियो, क्योंकि मैं ता सुख मांगना के अबल अल्लाह नूर उपाया, कुदरत के सबंदे एक नूर ते सब जग उपजिया, कौन भले को मंदे। जदों खालसे नू रब चेते आवे उहदा परिवार बड़ा वड्डा हो जांदा है, वह सारी दुनिया का भला पिया मंगदा है, सारी दुनिया का सुख पिया मंगदा है। कहन लगे जिस तू आवे चित सो वड परवारिया, ते अगला वचन कीता जिस तू आवे चित तीन कुल उधारिया, वह अपनिया कई कुलां का भला कर जांदा। शब्द है कि प्रथमे सरबत खालसा जी की अरदास है जी, सरबत खालसा जी को वाहिगुरु 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 चित आवे। हुण चित आवन का सदका सर्व सुख होवे, जिथों विचार आरंभ कीती असी सुख पालने हैं, पर हकीकत जे केवल जदों असी शब्द वरतना ना, ये मत समझो केवल आप जी लई, अपने आप नूं भी शामिल करके। गुरु अर्जुन साहब कहिंदे नूं चित पता किवें आवेगा, कहिंदे कोई बंदा चाहुंदा है मैनूं सुख मिल जाए ते सुख मिले धन विचों, धन कदी भी किसे लई सुख नहीं जे बणिया। हाँ धन साधन जरूर है, सहूलत जरूर है, पर अंदर दा सुख नहीं जे बनदा। हजूर ने शब्द वरते कोई चाहुंदा है कि कई मुल्कां नूं घुम के मैं दौलत कमा लां ते मैं सुखी हो जा, कहन लगे जिथे मर्जी चला जाए अंदर दा सुख मुल्क घुम के भी नहीं। कई सोचते ने कि नाटक चेतक देखांगे शायद इहदे विचों सुख मिल जाए, ते बाबा जी ने तिन्नां नूं खंडन करके कहा सर्ब सुख किथे मिलदा, शब्द वरते सुख ना ही बहुता है धन खाता है, सुख ना ही पेख है नृत नाता है, सुख ना ही बहुत देश कमाए, सर्ब सुखा शब्द ब्याज ध्यान ब्याज, चित आवन का सदका सर्ब सुख, सर्ब सुखा हर हर गुण गाए। वो कितों मिलते ने, कहन लगे के प्यारे सुख सहज आनंद लहो, ਸਾਧ ਸੰਗਤ ਪਾਈਏ ਵਡਭਾਗੀ ਗੁਰਮੁਖ ਹਰ ਹਰ ਨਾਮ ਕਹੋ ਵਾਹਿਗੁਰੂ 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 ਚਿੱਤ ਆਵੇ ਜੇ ਚਿੱਤ ਕਰੇਗਾ ਤੇ ਤਾਂ ਤੇ ਸੁੱਖ ਮਿਲਣਾ ਜਦੋਂ ਉਹ ਸੁੱਖ ਮਿਲਦਾ ਨਾਮ ਵਿੱਚੋਂ ਏਦੋਂ ਵੱਡਾ ਸੁੱਖ ਹੀ ਦੇਖੋ ਮੈਂ ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਉਦਣ ਵੀ ਅਰਥ ਕੀਤੀ ਸੀ ਜਿੱਦਣ ਗੁਰਦੁਆਰੇ ਪਾਠ ਕਰਨ ਦਾ ਤਰੀਕਾ ਸੀ ਕਿੰਨਾ ਕੁ ਸੁੱਖ ਲੈ ਲਾਂਗੇ ਜੇ ਮਨ ਬੰਦੇ ਦਾ ਅੱਜ ਟੀਕਰਾਂ ਜੇ ਸਭ ਤੋਂ ਦੁਨੀਆਂ ਵਿੱਚ ਭੁੱਖਾ ਕੋਈ ਹੈ ਨਾ ਕੋਈ ਜੀਵ ਦੀ ਸਭ ਤੋਂ ਭੁੱਖਾ ਬੰਦੇ ਦਾ ਮਨ ਹੈ ਤੇ ਤ੍ਰਿਸ਼ਨਾਲੂ ਬੰਦੇ ਦਾ ਕਦੀ ਵੀ ਰੱਜਿਆ ਨਹੀਂ ਕਦੀ ਤ੍ਰਿਪਤ ਨਹੀਂ ਹੋਇਆ ਹੈਰਾਨਗੀ ਦੀ ਗੱਲ ਇਹ ਵੀ ਜੋ ਕੁਝ ਲੈਂਦਾ ਉਹਦਾ ਸ਼ੁਕਰ ਨਹੀਂ ਕਰਦਾ ਜਿਹੜਾ ਨਹੀਂ ਮਿਲਦਾ ਉਹਦੇ ਤਾਨੇ ਮਾਰੀ ਜਾ ਸਾਹਿਬ ਨੇ ਕਿਹਾ ਨਾ ਕਿ ਦਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਬਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਗਿਰਲੇ ਅਗੰਤ ਸ਼ਾਂ ਆਪਣੀ ਦੇ ਰਾਸ ਖਾਕ ਪੀਤ ਵਰਤੈ ਆਨੰਦ ਆਲਾ ਉਲਾਸ ਆਪਣੀ ਅਮਾਨ ਕਸ਼ ਬੌਰ ਸ਼ਾਹ ਲੇ ਅਗਿਆਨੀ ਮਨ ਰੋਸ ਕਰ ਗਿਲੇ ਕਰਦਾ ਰੱਬ ਨੇ ਕੀ ਦਿੱਤਾ ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਕਹਿਣ ਲੱਗੇ ਪਿਆਰਿਆ ਕਿੰਨਾ ਕੁ ਤੂੰ ਸੁੱਖ ਮਾਣ ਲਏਗਾ ਇਹ ਤੋਂ ਵੱਧ ਕੀ ਹੋਵੇਗਾ ਇੱਕ ਮੁਲਕ ਦਾ ਰਾਜ ਦੋ ਮੁਲਕਾਂ ਦਾ ਰਾਜ ਮੰਨ ਲਓ ਸਾਰੀ ਧਰਤੀ ਦਾ ਰਾਜ ਲੈ ਲੈਣ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਜੇ ਵੀ ਤੂੰ ਥੱਲੇ ਵੇ ਕਹਿਣ ਲੱਗੇ ਮੈਂ ਇਦੂ ਵੱਧ ਤਜਰਬਾ ਕਰਕੇ ਗੱਲ ਇਹ ਚੱਲਿਆ ਕਿ ਜੋ ਕੁਝ ਰੱਬ ਨੇ ਜੋ ਕੁਝ ਸਿਰਜਿਆ ਸ੍ਰਿਸ਼ਟੀ ਦਾ ਮਤਲਬ ਕੇਵਲ ਇਹ ਧਰਤੀ ਨਹੀਂ ਸ੍ਰਿਸ਼ ਧਰਤੀ ਤਾਂ ਉਹ ਸ੍ਰਿਸ਼ਟੀ ਦਾ ਨਿੱਕਾ ਜਿਹਾ ਟੁਕੜਾ ਹੈ ਟੁਕੜਾ ਵੀ ਕੋਈ ਨੀ ਇੱਕ ਜ਼ਰਰਾ ਕਹਿ ਸਕਦੇ ਇਦੂ ਬਹੁਤ ਕੁਝ ਵੱਡਾ ਉਹਨੇ ਪੈਦਾ ਕੀਤਾ ਸੰਸਾਰ ਵਿੱਚ ਕਹਿਣ ਲੱਗੇ ਜੇ ਤੂੰ ਇੱਕ ਧਰਤੀ ਨਹੀਂ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਲੈ ਲੈਣ ਪਰ ਵਾਹਿਗੁਰੂ ਚਿੱਤ ਆਉਣ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਮਿਲਣਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਕਾ ਨਾਮ ਜਪਤ ਹੋਏ ਸੁਖੀਆ ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜੇ ਤੈਨੂੰ ਵਾਹਿਗੁਰੂ ਚੇਤੇ ਆਵੇਗਾ ਤੈਨੂੰ ਅੰਦਰ ਦੇ ਸਾਰੇ ਸੁੱਖ ਮਿਲਣਗੇ ਹੁਣ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਉੱਥੇ ਫਿਰ ਮਿਹਰ ਕੀਤੀ ਕਿਹੜੇ ਕਿਹੜੇ ਦੁੱਖ ਨੇ ਜਿਹੜੇ ਚਿੱਤ ਆਉਣ ਨਾਲ ਕੱਟੇ ਜਾਂਦੇ ਸਲੋਕ ਸਹਿਸਕ੍ਰਿਤੀ ਅਸੀਂ ਪੜ੍ਹਨੇ ਹਾਂ ਹਜ਼ੂਰ ਦਾ ਸਲੋਕ ਇੱਕ ਹੋਰ ਦੁੱਖੇ ਅਨਕ ਹੱਤਿਅੰਗ ਜਨਮ ਦਰਿਦਰੰਗ ਮਾਂ ਬਖਿਆਤੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਤ ਭਸਮਨ ਕਰੋਧ ਹੁਣ ਇਹਦੇ ਕਿੰਨੇ ਵੱਡੇ ਦੁੱਖ ਨੇ ਘੋਰ ਦੁੱਖਿਆਂ ਦੇ ਜਿਹਨੂੰ ਕਹਿ ਦਿੰਦੇ ਤੇਰਾ ਕੋਈ ਇਲਾਜ ਨਹੀਂ ਪਰ ਇੱਕ ਅੰਦਰ ਦਾ ਸੁੱਖ ਐਸਾ ਹੈ ਕਿ ਤਨ ਦੇ ਵਿਲਸਣ ਨਾਲ ਜੇ ਰੱਬ ਚੇਤੇ ਆਵੇ ਤੇ ਸਾਈਂ ਦੇ ਘਰ ਵਿੱਚ ਉਹਨੂੰ ਦੁਰਕਾਰਿਆ ਨਹੀਂ ਜਾਂਦਾ ਘੋਰ ਦੁੱਖਿਆਂ ਦੇ ਅਨਕ ਹੱਤਿਅੰਗ ਅਨੇਕਾਂ ਉਹਨੇ ਕਤਲ ਕੀਤੇ ਹੋਣ ਜਨਮ ਦਰਿਦਰੰਗ ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ ਤੇ ਸਾਹਿਬ ਕਹਿੰਦੇ ਨੇ ਉਹਦੇ ਘਰ ਵਿੱਚ ਕੋਈ ਵੀ ਸੁੱਖ ਦੀ ਰੋਟੀ ਨਾ ਖਾਏ ਰੋਜ਼ ਹੀ ਉੱਥੇ ਡਾਂਗ ਖੜਕਦੀ ਹੋਵੇ ਇੰਨਾ ਦੁਖੀ ਹੋਵੇ ਹੋਰ ਦੁਖੀ ਅਨਕਾਤਿਅੰਗ ਜਨਮ ਦਰਿਦਰੰਗ ਮਾਂ ਬਖਿਆਤਨ ਮਿਟੰਤ ਸਗਲ ਸਾਰੇ ਮਿਟ ਜਾਣਗੇ ਪਰ ਵਾਹਿਗੁਰੂ ਚੇਤੇ ਆਉਣਾ ਚਾਹੀਦਾ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਤੇ ਮਹਾਰਾਜ ਕਿਵੇਂ ਮਿਟ ਜਾਣਗੇ ਜਿਹੜੇ ਇੰਨੇ ਕਲੇਸ਼ ਪਏ ਨੇ ਕਹਿਣ ਲੱਗੇ ਲੱਕੜਾਂ ਕਈ ਸਾਲਾਂ ਦੀਆਂ ਸੁੱਕੀਆਂ ਹੁੰਦੀਆਂ ਨੇ ਇੱਕ ਚਿੰਗਾਰੀ ਲਾ ਦੇਈ ਕਈ ਸਾਲਾਂ ਦੀਆਂ ਲੱਕੜਾਂ ਜੇ ਕੁਝ ਖਿੰਨ ਵਿੱਚ ਸੜ ਸਕਦੀਆਂ ਨੇ ਤੇ ਕਈ ਸਾਲਾਂ ਦੇ ਘਰ ਦੇ ਦੁੱਖ ਵੀ ਕੱਟੇ ਜਾ ਸਕਦੇ ਨੇ ਪਰ ਸ਼ਰਤ ਚਿੱਤ ਆਵੇ ਜੇ ਸਾਈਂ ਚੇਤੇ ਆਵੇ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ ਭਸਮ ਕਰੋਤ ਜਿਵੇਂ ਅੱਗ ਲੱਕੜ ਨੂੰ ਸਾੜਦੀ ਇਸੇ ਤਰ੍ਹਾਂ ਖਾਲਸਾ ਜੀ ਜਿਹਨੂੰ ਵਾਹਿਗੁਰੂ ਚੇਤੇ ਆ ਜਾਏ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਤੇ ਗੁਰੂ ਰਾਮਦਾਸ ਜੀ ਦਾ ਪ੍ਰਮਾਣ ਹੁਣੇ ਭਾਈ ਸਾਹਿਬ ਨੇ ਕੀਰਤਨ ਵਿੱਚ ਲਾਇਆ ਸੀ ਜੇ ਸਰਬ ਸੁੱਖ ਚਾਹੁੰਦਾ ਹੈ ਨਾ ਤੇ ਫਿਰ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਸਰਬ ਸੁੱਖ ਹੋਵੇ ਕਹਿਣ ਲੱਗੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕਹਿ ਬਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ ਦੇਖੋ ਸਰਬ ਸੁੱਖ ਦਾਤਾ ਤਾਂ ਸਰਬ ਸੁੱਖ ਪਾਵੇ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਜਿੱਥੇ ਤੇਰਾ ਸਿਮਰਨ ਹੋ ਜਾ ਉੱਥੇ ਦੁੱਖ ਚਲੇ ਜਾਂਦੇ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਕਰ ਜਪਨਾ ਜਨ ਨਾਨਕ ਕਹੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਕਰਨਾ ਇਹ ਮਤ ਦੀਨੀ ਕਿਹੜੀ ਕਿ ਵਾਹਿਗੁਰੂ 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 ਚੇਤਾ ਵੈ ਮੇਰੇ ਸਾਹਿਬ ਕਹਿੰਦੇ ਨੇ ਕਿ ਸੋ ਸੁਖੀਆ ਧਨ ਉਸ ਜਨਮਾ ਕੌਣ ਗੁਣ ਧਨ ਗੁਣ ਤਿਨੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਜਿਹਨੂੰ ਵਾਹਿਗੁਰੂ ਚੇਤੇ ਆਵੇ ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮੈਂ ਮਿਟਾਵੋ ਸਿਮਰੋ ਜਾਤ ਵਿਸ਼ਮ ਪਰ ਇੱਕ ਹੈ नाम जपत आदंत अनेक है, वेद पुराण सिमरत सुधाखर, किने किने राम नाम एक आखर, जिनू वैगुरु चेते आ जाए गुरमुखो, किनका एक जिस जीव सावे ताकि मैं मां कनी नावे, ताकि एक है दर्श तुहारो नानक उन संग मैं उदारो, सर्व सुख मिलते ने कभी खालसे को जाओ। हुण देखो इत्थे चित आमण का सदका सी, मैं थोड़ा जिहा रुकना चाहना, कुल खालसे नूं रब चेते आवे ते सर्व सुख होर नूं मिल सकते ने? गुरु ग्रंथ साहिब कहिंदे ने मिल सकते। एक बचन हुंदा है, मन मेरे तिन की ओट ले, जे किते खालसे जिहनूं वाहिगुरू चेते आउंदा उहदे कोल सर्व सुख भी ने। मन मेरे तिन की ओट ले, मन तन अपना तिन जन जे, दिन जन अपना प्रभु पछाता, सोजर सर्व थोका दाता, तिसकी शरण सर्व सुख पावे। खालसे दे कोल जाई जे उहनूं सर्व सुख मिले, तेनूं कोल बैठिया भी मिल जाण। तिसकी शरण सर्व सुख पावे, तिसका दर्श सब पाम मिटावे, आमन जान ना होवी तेरा, नानक तिस जन के पूजो सत पैरा। उस गुरमुख नूं खालसे नूं विचों विच अर्ज कीती है, सर्व सुख असी क्यों दुखी हां? हर बंदा दुखी है। मैं बेनती करा, सियासी बंदा ते धार्मिक बंदा हजूर ने भावे दोनों कट्ठे किए ने, जिन्हें धर्म नूं कमाण तुरना ना, सब तो वड्डा दुख यादे मित्रां विचों मिलदा हुंदा है। कभी ना भुल्यो, हर मित्र विच दुश्मन लुकिया हुंदा है, ओना नुकसान सामने बारा मित्र नहीं कर सकता, जेड़ा ओना बारो दुश्मन नहीं कर सकता, जिन्ना नुकसान मित्र दुश्मन बन के करदा। गुरु साहिब ने एक बचन कहा है, कहिंदे ने जे सुख चाहना है ना, चोखिया नाल मित्रता ना पाए, इत्थे मित्रता दा भाव ही नहीं नफरत करना पाए। कहिंदे ने चोखी मित्रता बाहर दी बंदे नूं दुख दिंदी है, जे रब नूं अपना मित्र बना लै, इहदे तों बिना अंदर दी किसे नाल सांझ ना करी, हमेशा दुखी होंदे ने जिहड़े रब नूं छड्ड के जड़े कणे नाल सांझ पा लैंदे। एक शब्द हुंदा है, कबीर सुख ना इह जुग करें जो बहुते मीत, जे सर्व सुख चाहना है, कबीर सुख ना इह जुग करें जो बहुते मीत, जो चित राख है एक सौ, जो चित चित आवन का सदका, जेड़े एक न चित रख देने, जो चित राख है एक सौ ते सुख पावे, नीत ओना कुल अंदर दे सुख ने, जेड़े अपने चित नू परमात्मा दे वाहगुरु दे निरंकार दे चरणा भी जोड़ देने। ताई के है कि सरबत खालसे ली वाहगुरु जी असी अरदास करने हैं, ते मंगने की हैं, इनू मन करके बचना करके करना करके वाहगुरु चेते आवे, ते जदों तू चेते आवे, तेरे चेते आउण करके नूं सारे सुख मिल जाण, तेरे चेते आउण करके सारी धरती ते सुख होवे। ते शब्द वरते के चित आवण का सदका सर्व सुख होवे। अगे कालू कहणगे के दाता जिथे सुख मंगे ने, जिथे तेरा प्यारा खालसा जी साहिब होवे ना, उथे उहदी रखिया करी। कालू पढ़ांगे जहां जहां खालसा जी साहिब ता ता रक्षा रियाय। इनिया बेनतियां प्रवान करियो, बेअंत भुला हुईयां ने, कृपालू सतगुरु जी मेहर करन, सानू सारिया नू समत बख्श के नाम नाल जोड़ लैन, हुईयां भुला बख्श देनियां। वाहिगुरु जी का खालसा, वाहिगुरु।